ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੀ ਸੋ ਕਹਾਂ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ, ਜੋ ਤੂੰ ਦੇਹੀ ਸੋ ਕਹਾਂ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ। ਸਾਹਿਬਾਂ ਦੀ ਪਵਿੱਤਰ ਗੋਦ ਵਿੱਚ ਬੈਠ, ਭਾਈ ਹਰਪ੍ਰੀਤ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ, ਉਹਨਾਂ ਪਾਸੋਂ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ। ਸਾਹਿਬਦਾਤਾ ਆਪਣੀ ਮਿਹਰ ਅਤੇ ਬੰਦਗੀ ਦੀ ਖੈਰ ਪਾ ਕੇ ਝੋਲੀਆਂ ਭਰਪੂਰ ਕਰੇ। ਕਰੋ ਕਿਰਪਾ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇਰੇ ਦਿਨਾਂ ਤੋਂ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦੀ ਵਿਚਾਰ ਸਾਂਝੀ ਕਰ ਰਹੇ ਸਾਂ। ਦੋ ਦਿਨ ਫਰੀ ਮਾਊਂਟ ਗੁਰੂ ਘਰ ਕਥਾ ਕਰਨੀ ਸੀ। ਉਸ ਮਸਲੇ ਵਿੱਚ ਆਪਾਂ ਦੋ ਦਿਨ ਇਸ ਵਿਚਾਰ ਤੋਂ ਵਾਂਝੇ ਰਹੇ, ਪਰ ਅੱਜ ਤੋਂ ਫਿਰ ਇਸ ਨੂੰ ਲੜੀਵਾਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਥੋੜ੍ਹਾ ਜਿਹਾ ਪੱਖ ਮੈਂ ਪਹਿਲਾਂ ਦੱਸਦੇ ਹਾਂ, ਤਾਂ ਕਿ ਅੱਜ ਦੀ ਵਿਚਾਰ ਜਿਹੜੀ ਹੈ ਉਹ ਸੌਖੀ ਸਮਝ ਲੱਗ ਜਾਏ। ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਕਾਸ਼ ਪ੍ਰਾਪਤ ਹੋਇਆ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਹੋਇਆ। ਬੀਬੀ ਭਾਨੀ ਨੇ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦਿਆਂ, ਗੁਰਬਾਣੀ ਦਾ ਪਾਠ ਸੁਣਾਉਂਦਿਆਂ ਉਹਨਾਂ ਨੂੰ ਇਸ ਢੰਗ ਨਾਲ ਪਾਲਿਆ, ਉਹਨਾਂ ਨੂੰ ਰੱਬੀ ਰਾਹ 'ਤੇ ਤੁਰਨਾ ਔਖਾ ਨਹੀਂ ਲੱਗਿਆ। ਬਾਬਾ ਪ੍ਰਿਥੀ ਚੰਦ ਜੀ ਨੂੰ ਗੁਰੂ ਘਰ ਦੀ ਮਰਿਆਦਾ ਅਤੇ ਗੁਰੂ ਘਰ ਦਾ ਪਿਆਰ ਹਮੇਸ਼ਾ ਉਹਨਾਂ ਨੂੰ ਇੱਕ ਚਲਾਕੀ ਵਾਲੇ ਪਾਸੇ ਤੁਰਦੇ ਰਹੇ, ਉਹ ਇਸ ਦਾ ਰਸ ਨਾ ਮਾਣ ਸਕੇ। ਪਰ ਗੁਰੂ ਅਰਜਨ ਸਾਹਿਬ ਜੀ ਹਮੇਸ਼ਾ ਗੁਰੂ ਪਿਤਾ ਦੀ ਆਗਿਆ ਨੂੰ ਮੰਨ ਕੇ ਗੁਰਬਾਣੀ ਅਨੁਸਾਰ ਜੀਵਨ ਗੁਜ਼ਾਰ ਕੇ ਰਹਿਮਤਾਂ ਅਤੇ ਬਖਸ਼ਿਸ਼ਾਂ ਦੇ ਪਾਤਰ ਬਣਦੇ ਰਹੇ। ਵਕਤ ਆਇਆ ਗੁਰਗੱਦੀ ਦੇ ਅਸਥਾਨ 'ਤੇ ਗੁਰੂ ਅਰਜਨ ਸਾਹਿਬ ਜੀ ਬਿਰਾਜਮਾਨ ਹੋ ਗਏ, ਬਾਬਾ ਪ੍ਰਿਥੀ ਚੰਦ ਖਾਲੀ ਰਹਿ ਗਏ ਅਤੇ ਕੇਵਲ ਲੜਾਈ ਝਗੜਾ ਕਰਦੇ ਰਹਿ ਗਏ। ਇੱਥੇ ਤੱਕ ਆਪਾਂ ਵਿਚਾਰ ਸਾਂਝੀ ਕੀਤੀ ਸੀ, ਅੱਜ ਉਸ ਤੋਂ ਅੱਗੇ ਸਾਂਝੀ ਕਰਨ ਲੱਗਾ। ਗੁਰੂ ਰਾਮਦਾਸ ਜੀ ਦੇ ਸੰਸਕਾਰ ਕਰਨ ਤੋਂ ਬਾਅਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਿਚਾਰਿਆ ਵੀ ਮੈਨੂੰ ਇਸ ਝਗੜੇ ਝਮੇਲੇ 'ਚ ਨਹੀਂ ਪੈਣਾ ਚਾਹੀਦਾ, ਮੈਨੂੰ ਗੁਰੂ ਘਰ ਵੱਲੋਂ ਦੱਸੀ ਹੋਈ ਸੇਵਾ ਦੇ ਵਿੱਚ ਲੱਗਣਾ ਚਾਹੀਦਾ। ਇਸ ਲਈ ਗੁਰੂ ਅਰਜਨ ਸਾਹਿਬ ਜੀ ਬਾਬਾ ਪ੍ਰਿਥੀ ਚੰਦ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਛੱਡ ਕੇ ਆਪ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆ ਗਏ। ਇੱਕ ਪਲ ਰੁਕਣ ਲੱਗਾ, ਜਦੋਂ ਕਦੇ ਉਹਨਾਂ ਦੀ ਵਾਰੀ ਆਏਗੀ ਤਾਂ ਆਪਾਂ ਉਦੋਂ ਸਾਂਝੀ ਕਰਾਂਗੇ, ਪਰ ਹਾਲੇ ਮੈਂ ਇੰਨੀ ਕੋਈ ਗੱਲ ਸਾਂਝੀ ਕਰ ਦਿੰਦਾ ਭਈ ਗੁਰੂ ਰਾਮਦਾਸ ਜੀ ਨੇ ਇਹ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ। ਯਾਦ ਰੱਖੇ, ਜੇ ਅਜੇ ਸ਼ਹਿਰ ਵਸਿਆ, ਇਹਦੇ ਵਿੱਚ ਦੋ ਸਰੋਵਰ ਜਿਹੜੇ ਨੇ ਸ਼ੁਰੂਆਤ ਕੀਤੇ ਨੇ ਪੱਟਣੇ, ਕੰਪਲੀਟ ਕੋਈ ਵੀ ਨਹੀਂ ਹੋਇਆ। ਇੱਕ ਜਿਹੜਾ ਸਰੋਵਰ ਦਰਬਾਰ ਸਾਹਿਬ ਦਾ ਮੇਨ ਹੈ, ਇੱਕ ਸਰੋਵਰ ਜਿਹਨੂੰ ਅੱਜ ਅਸੀਂ ਸੰਤੋਖ ਸਰ ਕਹਿੰਦੇ ਹਾਂ। ਇਹ ਦੋ ਸਰੋਵਰ ਪਟਵਾਏ ਸੀ, ਪਰ ਇਹਨਾਂ ਦੇ ਵਿੱਚੋਂ ਅਜੇ ਸੰਪੂਰਨਤਾ ਨਹੀਂ ਸੀ ਹੋਈ। ਹੁਣ ਗੁਰੂ ਅਰਜਨ ਸਾਹਿਬ ਜੀ ਮੁੜ ਕੇ ਆ ਕੇ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ। ਬਾਬਾ ਪ੍ਰਿਥੀ ਚੰਦ ਨੂੰ ਫਿਰ ਦੁੱਖ ਹੋਇਆ ਭਈ ਇਹਨਾਂ ਨੇ ਪਹਿਲੇ ਗੁਰੂਆਂ ਵਾਂਗੂ ਸੇਵਾ ਕਰਕੇ ਸਿੱਖ ਸੰਗਤ ਵਿੱਚ ਆਪਣੀ ਹੋਰ ਥਾਂ ਬਣਾ ਲੈਣੀ ਹੈ, ਖੁਸ਼ਬੋ ਤਾਂ ਖੁਸ਼ਬੋ ਹੈ ਅਤੇ ਇਸ ਲਈ ਮੈਂ ਹੋਰ ਵੀ ਪਿੱਛੇ ਰਹਿ ਜਾਣਾ ਹੈ, ਮੈਨੂੰ ਤਾਂ ਬਿਲਕੁਲ ਅਦਬ ਸਤਿਕਾਰ ਨਹੀਂ ਮਿਲਣਾ। ਜਿਵੇਂ ਬਾਕੂ ਗੁਰੂ ਪੁੱਤਰਾਂ ਦਾ ਹੋਇਆ ਉਵੇਂ ਮੇਰਾ ਹਾਲ ਹੋਏਗਾ। ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ, ਬਾਬਾ ਦਾਤੂ ਜੀ ਅਤੇ ਦਾਸੂ ਜੀ ਦਾ, ਉਵੇਂ ਦੀ ਹਾਲਾਤ ਮੇਰੀ ਬਣ ਜਾਣੀ ਹੈ। ਹੁਣ ਇੱਕ ਪਾਸੇ ਛੋਟਾ ਭਰਾ ਹੋਵੇ ਗੁਰੂ ਅਰਜਨ ਸਾਹਿਬ ਜੀ, ਉਹਨੂੰ ਤਾਂ ਤਖਤ 'ਤੇ ਸਲਾਮਾਂ ਹੁੰਦੀਆਂ ਹੋਣ। ਦੂਜਾ ਵੱਡਾ ਭਰਾ ਹੋਵੇ ਪ੍ਰਿਥੀ ਚੰਦ, ਅਤੇ ਉਹਨੂੰ ਕੋਈ ਪਿਆਰ ਬਿਨਾਂ ਕਰੇ, ਸੁਭਾਵਿਕ ਗੱਲ ਸੀ ਮਨ ਵਿੱਚ ਈਰਖਾ ਦਾ ਪੈਦਾ ਹੋਣਾ। ਤਾਂ ਹੁਣ ਗੁਰੂ ਅਰਜਨ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ। ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਕੋਈ ਗੁਰੂ ਕਾ ਸਿੱਖ ਨਾ ਗਿਆ ਅਤੇ ਉਸ ਤਰ੍ਹਾਂ ਦੀ ਮਾਣ ਵਡਿਆਈ ਨਹੀਂ ਮਿਲ ਸਕੀ, ਅਤੇ ਬਾਬਾ ਪ੍ਰਿਥੀ ਚੰਦ ਵੀ ਇੱਥੋਂ ਛੱਡ ਕੇ ਅੰਮ੍ਰਿਤਸਰ ਆ ਗਏ। ਉਹਨਾਂ ਨੇ ਆ ਕੇ ਕੀ ਕੀਤਾ, ਜਿੰਨਾ ਪੈਸੇ ਦਾ ਲੈਣ ਦੇਣ ਸੀ ਲੋਕ ਸੰਗਤ ਨਾਲ, ਉਹ ਬਾਬੇ ਪ੍ਰਿਥੀ ਚੰਦ ਦਾ ਸੀ। ਹੁਣ ਅੱਜ ਵਰਗੇ ਅਖਬਾਰ ਤਾਂ ਨਹੀਂ ਹੁੰਦੇ ਸੀ, ਅੱਜ ਵਰਗਾ ਮੀਡੀਆ ਨਹੀਂ ਸੀ ਹੁੰਦਾ ਭਈ ਅਖਬਾਰਾਂ ਵਿੱਚ ਖਬਰ ਦੇ ਕੇ ਸਪਸ਼ਟ ਹੋ ਜਾਏ ਭਈ ਗੁਰਗੱਦੀ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਹੈ। ਗੱਲ ਜਿਹੜੀ ਬਾਹਰ ਜਾਣੀ ਸੀ ਉਹ ਮਸੰਦਾਂ ਦੇ ਰਾਹੀਂ ਜਾਣੀ ਸੀ, ਅਤੇ ਮਸੰਦ ਪਹਿਲਾਂ ਹੀ ਬਾਬੇ ਪ੍ਰਿਥੀ ਚੰਦ ਨਾਲ ਨੇ। ਗੁਰੂ ਅਰਜਨ ਪਾਤਸ਼ਾਹ ਜੀ ਦਾ ਗੁਰਗੱਦੀ 'ਤੇ ਬੈਠਣਾ, ਉਹ ਬਾਹਰ ਦੂਰ ਪਾਰ ਲੋਕਾਂ ਸੰਗਤਾਂ ਤੱਕ ਪਹੁੰਚ ਨਹੀਂ ਸਕੀ ਖਬਰ। ਹੁਣ ਜਦੋਂ ਦਰਸ਼ਨ ਕਰਨ ਆਉਂਦੇ ਨੇ ਗੁਰੂ ਸਾਹਿਬ ਜੀ ਦੇ, ਤਾਂ ਚੇਤਾ ਰੱਖਿਓ ਉਦੋਂ ਆਉਂਦੇ ਹੋਏ ਬਾਬਾ ਪ੍ਰਿਥੀ ਚੰਦ ਜੀ ਨੇ ਆਪਣੇ ਮਸੰਦ ਬਾਹਰ ਲਾ ਕੇ ਅਤੇ ਆਪਣੇ ਵੱਲੋਂ ਆਪਣੇ ਸੇਵਕ ਬਾਹਰ ਲਾ ਕੇ ਅੰਮ੍ਰਿਤਸਰ ਸਾਹਿਬ ਤੋਂ ਜਿੰਨੇ ਰਸਤੇ ਬਾਹਰੋਂ ਆਉਂਦੇ ਨੇ ਸਾਰੇ ਰਸਤਿਆਂ 'ਤੇ ਆਪਣੇ ਬੰਦੇ ਬਿਠਾ ਦਿੱਤੇ। ਪੈਸੇ ਆਪ ਲੈ ਲੈਣੇ, ਸੇਵਾ ਸੰਭਾਲ ਲੰਗਰ ਪ੍ਰਸ਼ਾਦੇ ਪਾਣੀ ਲਈ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਭੇਜ ਦੇਣਾ। ਇੱਕ ਵਕਤ ਐਸਾ ਵੀ ਆਇਆ ਵੀ ਗੁਰੂ ਘਰ 'ਚ ਲੰਗਰ ਪੱਕਣਾ ਬੰਦ ਹੋ ਗਿਆ। ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਾਂ, ਸ਼ਾਇਦ ਪਿੱਛੇ ਵੀ ਕੀਤੀ ਹੋਵੇ, ਇਹ ਗੱਲ ਬਹੁਤ ਪਕੜ ਵਿੱਚ ਰੱਖਣ ਵਾਲੀ ਹੈ। ਜਿਹੜਾ ਅਕਬਰ ਬਾਦਸ਼ਾਹ ਗੁਰੂ ਘਰ ਵਿੱਚ ਲੰਗਰ ਛੱਕ ਕੇ ਗਿਆ ਸੀ ਨਾ, ਤੁਸੀਂ ਦੇਖੋ ਵੀ ਉਹ ਲੰਗਰ ਛੱਕ ਕੇ ਇਤਨਾ ਪ੍ਰਭਾਵਿਤ ਹੋਇਆ ਸੀ ਵੀ ਮੈਂ ਅੱਜ ਤੱਕ ਇਹੋ ਜਿਹਾ ਪ੍ਰਸ਼ਾਦਾ ਪਾਣੀ ਸਵਾਦਿਸ਼ਟ ਨਹੀਂ ਛਕਿਆ। ਨਿੱਤ ਰਸੋਈ ਤੇਰੀ ਹੈ ਕਿ ਉਹ ਮੈਦਾ ਖਾਣ, ਇੱਥੇ ਇੰਨੇ ਵਧੀਆ ਵਧੀਆ ਪਦਾਰਥ ਬਣਦੇ ਸੀ, ਰਾਜੇ ਮਹਾਰਾਜੇ ਵੀ ਆ ਕੇ ਹੈਰਾਨ ਹੋ ਜਾਂਦੇ ਸੀ। ਹੁਣ ਇੱਕ ਵਕਤ ਐਸਾ ਵੀ ਆਇਆ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਲੰਗਰ ਬਿਲਕੁਲ ਸਮਾਪਤੀ ਹੋ ਗਿਆ, ਅੰਦਰ ਚਣਿਆਂ ਨੂੰ ਭੁੰਨ ਕੇ, ਚਣਿਆਂ ਨੂੰ ਭੁੰਨ ਕੇ, ਛੋਲਿਆਂ ਨੂੰ ਭੁੰਨ ਕੇ ਉਹਦੀ ਇੱਕ ਇੱਕ ਮੁੱਠੀ ਸੰਗਤਾਂ ਨੂੰ ਵਰਤਾ ਦੇਣੀ ਅਤੇ ਬਸ ਉਹਦੇ ਨਾਲ ਹੀ ਸਬਰ ਕਰਨਾ। ਇੱਕ ਪਲ ਮੈਂ ਰੋਕਣ ਲੱਗਾ, ਕਿੱਡੀ ਵੱਡੀ ਬਦਕਿਸਮਤੀ ਹੈ ਭਈ ਅੱਜ ਇਹ ਗੱਲਾਂ ਸਾਡੇ ਸਾਹਮਣੇ ਕੋਈ ਸਪਸ਼ਟ ਨਹੀਂ ਕਰਦਾ। ਇੱਕ ਵਕਤ ਐਸਾ ਵੀ ਆ ਸਕਦਾ ਗੁਰੂ ਘਰ ਦੇ ਵਿੱਚ ਲੰਗਰ ਵੀ ਨਾ ਮਿਲੇ, ਪਰ ਜਿਹੜਾ ਪ੍ਰੀਤਵਾਨ ਹੈ ਉਹ ਤਾਂ ਗੁਰੂ ਨੂੰ ਛੱਡ ਕੇ ਨਹੀਂ ਨਾ ਜਾਏਗਾ। ਇੱਕ ਛੋਟਾ ਜਿਹਾ ਮੈਂ ਦ੍ਰਿਸ਼ਟਾਂਤ ਦੇਣਾ ਚਾਹੁੰਦਾ, ਫਿਰ ਗੱਲ ਅੱਗੇ ਤੋਰਾਂਗੇ, ਨਿੱਕੀ ਜਿਹੀ ਬੇਨਤੀ ਕਰਾਂਗਾ। ਇੱਕ ਵਾਰੀ ਇੱਕ ਰਾਜੇ ਦਾ ਬੜਾ ਚਰਚਾ ਬਣੀ ਹੋਈ ਸੀ ਇਸ ਗੱਲ ਦੀ ਵੀ ਉਹ ਇਨਸਾਫ ਬਹੁਤ ਵਧੀਆ ਕਰਦਾ ਹੈ। ਸਾਹਮਣੇ ਭਾਵੇਂ ਕੋਈ ਰਿਸ਼ਤੇਦਾਰ ਹੋਵੇ, ਸਕਾ ਸੰਬੰਧੀ ਹੋਵੇ, ਪਰ ਉਹ ਇਨਸਾਫ ਪਸੰਦ ਰਾਜਾ ਹੈ ਅਤੇ ਬੜੇ ਵਧੀਆ ਢੰਗ ਨਾਲ ਇਨਸਾਫ ਕਰਦਾ ਹੈ। ਕਰੀਬ ਕੇਸ ਲਮਕਾਉਂਦਾ ਵੀ ਨਹੀਂ ਹੈ, ਜਲਦੀ ਫੈਸਲੇ ਦਿੰਦਾ ਹੈ। ਇੱਕ ਨੌਜਵਾਨ ਇਹ ਸ਼ੋਭਾ ਸੁਣ ਕੇ ਰਾਜੇ ਦੇ ਦਰਬਾਰ ਚਲਾ ਗਿਆ। ਰਾਜੇ ਦੇ ਦਰਬਾਰ ਗਿਆ ਅਤੇ ਉਹਦੇ ਕੋਲ ਦੋ ਗੁਲਦਸਤੇ ਨੇ, ਫੁੱਲਾਂ ਦੇ ਦੋ ਗੁਲਦਸਤੇ ਨੇ। ਇੱਕ ਸੱਜੇ ਹੱਥ ਪਕੜੇ ਖੱਬੇ ਹੱਥ ਪਕੜੇ ਹੈ, ਉਹ ਇੰਨੇ ਰਲਦੇ ਮਿਲਦੇ ਨੇ। ਉਹਨੇ ਆਪਣੇ ਹੱਥਾਂ 'ਤੇ ਲਿਖਿਆ ਹੋਇਆ, ਸੱਜੇ 'ਤੇ ਵੀ ਅਤੇ ਖੱਬੇ 'ਤੇ ਵੀ। ਉਹਨੇ ਦੋਵੇਂ ਗੁਲਦਸਤੇ ਲੈ ਕੇ ਦਰਵਾਜ਼ੇ ਕੋਲ ਖੜ੍ਹਾ ਹੋ ਗਿਆ। ਰਾਜਾ ਤਖ਼ਤ 'ਤੇ ਬੈਠਾ ਹੈ, ਰਾਜੇ ਨੂੰ ਕਹਿਣ ਲੱਗਾ ਵੀ ਅੱਜ ਮੈਂ ਵੀ ਤੇਰੇ ਕੋਲ ਇੱਕ ਕੇਸ ਲੈ ਕੇ ਆਇਆ, ਦੱਸੋ। ਕੇਸ ਇਹ ਹੈ ਵੀ ਤੁਸੀਂ ਦੱਸਣਾ ਹੈ, ਨਾ ਤਾਂ ਗੁਲਦਸਤੇ ਤੁਹਾਡੇ ਕੋਲ ਲਿਆਉਣੇ ਨੇ, ਨਾ ਤੁਸੀਂ ਉੱਠ ਕੇ ਦਰਵਾਜ਼ੇ ਕੋਲ ਆਉਣਾ, ਪਰ ਤੁਸੀਂ ਦੱਸਣਾ ਹੈ ਵੀ ਦੋਵੇਂ ਗੁਲਦਸਤੇ ਅਸਲੀ ਨੇ ਜਾਂ ਦੋਵੇਂ ਨਕਲੀ ਨੇ ਜਾਂ ਇੱਕ ਨਕਲੀ ਜਾਂ ਇੱਕ ਅਸਲੀ ਹੈ। ਸਾਰੇ ਲੋਕਾਂ ਦੇ ਇੱਕ ਵਾਰੀ ਤਾਂ ਬਹੁਤ ਸੁਚੇਤ ਹੋ ਗਏ ਵੀ ਇਹ ਫੈਸਲਾ ਕਿਵੇਂ ਦਾ ਹੋਏਗਾ। ਰਾਜਾ ਐਡੀ ਦੂਰ ਬੈਠਾ ਹੈ ਅਤੇ ਦਰਵਾਜ਼ੇ ਕੋਲ ਫੁੱਲ ਪਏ ਨੇ, ਗੁਲਦਸਤੇ ਪਏ ਨੇ, ਨੇੜੇ ਵੀ ਨਹੀਂ ਜਾਣਾ, ਤਾਂ ਕਿਵੇਂ ਫੈਸਲਾ ਹੋਏਗਾ। ਸਾਰਿਆਂ ਨੂੰ ਚਿੰਤਾ ਵੀ ਅੱਜ ਰਾਜਾ ਬੜਾ ਪਿਆਰਾ ਸਾਡਾ, ਅਤੇ ਹੋ ਸਕਦਾ ਸ਼ਾਮ ਤੱਕ ਪਤਾ ਨਹੀਂ ਕਿਵੇਂ ਦਾ ਇਨਸਾਫ ਕਰੇਗਾ। ਆਖਰ ਉਹ ਵਕਤ ਆ ਗਿਆ, ਸ਼ਾਮ ਦੇ ਵਕਤ ਰਾਜਾ ਕਹਿਣ ਲੱਗਿਆ ਵੀ ਜਵਾਨਾ, ਸੱਜੇ ਪਾਸੇ ਵਾਲਾ ਗੁਲਦਸਤਾ ਅਸਲੀ ਹੈ ਅਤੇ ਖੱਬੇ ਪਾਸੇ ਵਾਲਾ ਨਕਲੀ ਹੈ। ਨੌਜਵਾਨ ਨੇ ਆਪਣੇ ਹੱਥਾਂ 'ਤੇ ਦੇਖਿਆ ਅਤੇ ਬਿਲਕੁਲ ਠੀਕ, ਉਹਨੇ ਸੋਚਿਆ ਦੋ ਗੁਲਦਸਤੇ ਸੀ, ਅੰਦਾਜ਼ਾ ਲਾਉਣਾ ਹੀ ਸੀ, ਇਹਨੇ ਵੈਸੇ ਅੰਦਾਜ਼ਾ ਜਿਹਾ ਲਾ ਕੇ ਕਹਿਤਾ। ਕਹਿਣ ਲੱਗੇ ਰਾਜਨ, ਦੁਬਾਰੇ ਦੇਖ ਲਓ, ਤੁਹਾਨੂੰ ਮੈਂ ਵਕਤ ਦਿੰਦਾ, ਬੜੀ ਵੱਡੀ ਬਦਨਾਮੀ ਹੋਣੀ ਹੈ ਤੁਹਾਡੀ, ਹਜੇ ਇੱਕ ਵਾਰੀ ਫਿਰ ਸੋਚ ਲਓ। ਉਹ ਕਹਿਣ ਲੱਗੇ, ਪੁੱਤ 20 ਵਾਰੀ ਪੁੱਛੇ ਨਾ, ਮੇਰਾ ਇੱਕੋ ਹੀ ਜਵਾਬ ਹੋਏਗਾ ਵੀ ਸੱਜੇ ਪਾਸੇ ਵਾਲਾ ਅਸਲੀ ਹੈ, ਖੱਬੇ ਪਾਸੇ ਵਾਲਾ ਨਕਲੀ ਹੈ। ਹੁਣ ਦੇਖ ਕੇ ਹੈਰਾਨ ਹੋ ਗਿਆ ਵੀ ਐਡੇ ਭਰੋਸੇ ਨਾਲ ਮੈਂ ਲੈ ਕੇ ਆਇਆ, ਅਤੇ ਮੈਨੂੰ ਨਹੀਂ ਭਰੋਸਾ, ਮੈਂ ਲਿਖ ਕੇ ਲੈ ਕੇ ਆਇਆ ਵੀ ਕਿਤੇ ਮੈਂ ਭੁੱਲ ਨਾ ਜਾਵਾਂ, ਇਹਨੂੰ ਐਡਾ ਵੱਡਾ ਭਰੋਸਾ। ਉਹ ਕਹਿਣ ਲੱਗਿਆ, ਰਾਜਨ ਗੱਲ ਤਾਂ ਠੀਕ ਹੈ, ਪਰ ਮੇਰੇ ਮਨ 'ਚ ਇੱਕ ਸ਼ੰਕਾ ਹੋਰ ਖੜ੍ਹਾ ਹੋ ਗਿਆ ਵੀ ਐਡੀ ਦੂਰੋਂ ਤੁਸੀਂ ਪਛਾਣ ਕਿਵੇਂ ਲਿਆ ਐਡੇ ਭਰੋਸੇ ਨਾਲ। ਉਹ ਕਹਿਣ ਲੱਗੇ, ਪੁੱਤਰ ਮੈਂ ਵੀ ਧੋਖਾ ਖਾ ਸਕਦਾ, ਤੂੰ ਵੀ ਧੋਖਾ ਖਾ ਸਕਦਾ। ਜਦੋਂ ਤੂੰ ਗੁਲਦਸਤੇ ਬਾਹਰ ਰੱਖੇ ਸੀ ਨਾ, ਉਹਦੇ ਇੱਕ ਸ਼ਹਿਦ ਦੀ ਮੱਖੀ ਆਈ ਅਤੇ ਸੱਜੇ ਪਾਸੇ ਬੈਠ ਗਈ, ਮੈਨੂੰ ਪੂਰਾ ਭਰੋਸਾ ਹੋ ਗਿਆ ਵੀ ਘਰ 'ਚ ਆਪਾਂ ਫੁੱਲ ਭਾਵੇਂ ਲੱਖਾਂ ਰੁਪਈਆਂ ਦੇ ਲਿਆ ਕੇ, ਲੱਖਾਂ ਡਾਲਰਾਂ ਦੇ ਲਿਆ ਕੇ ਰੱਖ ਦਈਏ, ਸ਼ਹਿਦ ਦੀ ਮੱਖੀ ਕਦੇ ਧੋਖਾ ਨਹੀਂ ਖਾਂਦੀ, ਉਹ ਅਸਲੀ ਬੈੱਡ 'ਤੇ ਬੈਠਦੀ ਆ ਕੇ। ਮੈਨੂੰ ਪੂਰਾ ਭਰੋਸਾ ਹੋ ਗਿਆ ਵੀ ਸੱਜੇ ਪਾਸੇ ਬੜਾ ਅਸਲੀ ਹੈ, ਯਕੀਨ ਕਰਕੇ ਜਾਣੇ ਹੋ। ਸਿੱਖੀ ਆਹ ਚੀਜ਼ ਹੈ, ਸਿੱਖੀ ਨਿਰਾ ਲੰਗਰ ਛਕਣਾ ਨਹੀਂ ਹੈ, ਮਾਫ ਕਰਿਓ, ਸਿੱਖੀ ਨਿਰਾ ਇਹ ਨਹੀਂ ਵੀ ਮੈਨੂੰ ਸੁੱਖ ਮਿਲੇ ਅਤੇ ਮੈਂ ਆਵਾਂਗਾ। ਸਿੱਖੀ ਤਾਂ ਉਹ ਹੈ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਗੁਰੂ ਸੀਸ ਵੀ ਮੰਗੇ ਤਾਂ ਇਹੋ ਜਿਹੇ ਲੋਕਾਂ ਨੇ ਸੀਸ ਦਿੱਤੇ ਹੋਣੇ ਹੈ। ਸਾਡੇ ਵਰਗੇ ਤਾਂ ਆਪਾਂ ਤਾਂ ਵੇਖਦੇ ਨਾ ਵੀ ਲੰਗਰ ਕੀ ਬਣੇ ਆ, ਕਿੱਥੇ ਬਣੇ ਆ, ਅਤੇ ਉੱਥੇ ਚੱਲਣੇ ਆ, ਹਰ ਵਾਰੀ ਕਹਿਣਾ ਪੈਂਦਾ ਪ੍ਰਬੰਧਕਾਂ ਨੂੰ ਵੀ ਉੱਥੇ ਲੰਗਰ ਚੱਲੇਗਾ। ਗੁਰੂ ਲਈ ਅਸੀਂ ਉਹਨਾਂ ਵਕਤ ਨਹੀਂ ਦੇ ਪਾਉਂਦੇ। ਮੈਂ ਗੱਲ ਵਾਪਸ ਕਰਾਂ, ਹੁਣ ਗੁਰੂ ਅਰਜਨ ਪਾਤਸ਼ਾਹ ਜੀ ਦੇ ਲੰਗਰਾਂ ਵਿੱਚ ਚਣਿਆਂ ਨੂੰ ਬਸ ਭੁੰਨ ਕੇ ਇੱਕ ਇੱਕ ਮੁੱਠੀ ਚਣਿਆਂ ਦੀ ਵਰਤਾ ਦੇਣੀ ਅਤੇ ਪਾਣੀ ਪੀ ਲੈਣਾ, ਬਸ ਇਹਦੇ ਨਾਲ ਹੀ ਗੁਜ਼ਾਰਾ ਕਰਨਾ। ਸਤਿਗੁਰੂ ਦੇ ਪਿਆਰੇ ਗੁਰੂ ਦੇ ਭਾਣੇ ਵਿੱਚ ਰਹੇ। ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਕਈ ਪੱਖ ਨੇ ਸਾਡੇ ਜੀਵਨ ਦੇ ਵਿਚਾਰਨ ਵਾਲੇ, ਅਸਲ ਵਿੱਚ ਗੁਰੂ ਸਾਨੂੰ ਰੋਜ਼ ਜੀਵਨ ਜਾਤ ਸਿਖਾਉਂਦਾ ਹੈ। ਦੇਖੋ ਸਾਕਾ ਭਰਾ ਹੈ, ਅੱਗੇ ਜਾ ਕੇ ਵੀ ਕਿੰਨੀਆਂ ਬਹੁਤ ਜ਼ਿਆਦਾ ਇਹਨੇ ਬੇਇਨਸਾਫੀਆਂ ਕਰਨੀਆਂ ਨੇ ਬਾਬੇ ਪ੍ਰਿਥੀ ਚੰਦ ਨੇ, ਪਰ ਗੁਰੂ ਅਰਜਨ ਪਾਤਸ਼ਾਹ ਨੂੰ ਕੁਛ ਨਹੀਂ ਕਹਿੰਦੇ। ਕਿੱਡਾ ਵੱਡਾ ਗਿਰਦਾ ਹੋਵੇਗਾ, ਪ੍ਰਤੱਖ ਹਾਰ ਹੈ, ਗੁਰੂ ਹੈ, ਉਹਦੇ ਮੁੱਖ ਤੋਂ ਨਿਕਲੇ ਇੱਕ ਬਚਨ ਕਿੱਡਾ ਕੀਮਤੀ ਹੈ, ਪਰ ਬਾਬੇ ਪ੍ਰਿਥੀ ਚੰਦ ਨੂੰ ਕੁਛ ਨਹੀਂ ਕਹਿਣ ਲੱਗੇ। ਅਸੀਂ ਸਹਿਨਸ਼ੀਲਤਾ ਵੀ ਸਿੱਖਣੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੇ ਇਸ ਜੀਵਨ ਵਿੱਚੋਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਕੋਈ ਉਹਨਾਂ ਨਾਲ ਗੱਲ ਸਾਂਝੀ ਨਹੀਂ ਕਰਦੇ। ਹੁਣ ਜਦੋਂ ਲੰਗਰਾਂ ਦਾ ਇਹ ਹਾਲ ਹੋ ਗਿਆ, अचानक बाबा बुढ़ा जी ने भाई गुरदास जी नूं सुनेहा भेजिया। भाई गुरदास जी उन्हां समयां दे विच आगरे वाले पासे प्रचार करन गए हुए सन। भाई गुरदास कोल गल करी भई गुरु घर दे लंगरां दा बाबा पृथ्वी चंद ने हल कर दिता है, ते बाबा बुढ़ा जी ते भाई गुरदास जी ते होर गुरु के प्यारे सिख भाई साधो वर्गे फिर ये भी शहरों बाहर जाके बैठन लगे, आई हुई संगत नूं दसन लगे भी भलियो ये बाबा पृथ्वी चंद धोखा कर रहे हैं, मैनू बार बार रोकना पै रहा है। यह नुकते नूं भी बहुत ध्यान नाल समझे जिहड़ा मैं हुण सांझा करन लगा तुहाडे नाल। जदों दोवें चीज़ां इक्को जिहियां होण ना तां मनुख दा भुलेखा खा जाणा सुभाविक हुंदा है। जदों दोवें चीज़ां इक्को जिहियां होवण तां मनुख धोखा सुभाविक ही खा सकदा है। इह गल मैं क्यों कही, पहला जिहड़ी नकली गद्दी सी ते असली गद्दी सी उह सिक्खां नूं निर्णा करना औखा नहीं सी लगदा। क्यों? क्योंकि जदों गुरु नानक दे पुत्तरां ने गद्दी लाई उदों समझ नूं सारिआं नूं समझणा सौखा हो गया भई गद्दी हुण बेदियां कोल नहीं है, गद्दी तां त्रिणां दे कोल है। गुरु अंगद साहिब त्रिण सन जात पक्खों, स्पष्ट हो गया बिल्कुल। फिर जदों गुरु अंगद साहिब दे पुत्तरां ने गद्दी लाई उदों गद्दी बदल के भल्लियां कोल गुरु अमरदास जी कोल चले गई सी, फिर भी स्पष्ट हो गया भी गद्दी तां भल्लियां कोल है। पर हुण औखा हो गया, हुण जिहड़ी नकली गद्दी है बाबे पृथ्वी चंद दी उह भी सोढ़ी, जिहड़ी असली गद्दी है गुरु अर्जन पातशाह कोल उह भी सोढ़ी, तां इस वेले मुश्किल बन गई। वो कहिंदे गुरु कौन है, कहिंदे सोढ़ी, विचों गल अगली दसदे ही नहीं। तो सब नूं ही उह लग्गिया भी कोई गल है, कोई बखरेवा नहीं है, बाबा पृथ्वी चंद पहिलां भी सेवा करदे सी। इत्थे तां मुश्किल बनी है गुरु अर्जन पातशाह जी दे वेले, इह कई कुछ मिलावट होनी है, आप अगे जाके गल सांझी करांगे। हुण बाबा पृथ्वी चंद जदों बाहर नाके च बैठ गए, उसारी दे कम सारे बंद हो गए, घर च लंगर मस्ताने हो गए, भाई गुरदास जी, बाबा बुढ़ा जी, भाई साधो जी वर्गे महान गुरु के सिख आए, उन्होंने बाहर बैठ के संगतां नूं समझाया, ते मुड़ जिहड़ा संगत कोल पैसा आउणा शुरू होया ते गुरु घर दा विहार मुड़ के फिर शुरू होया। हुण गुरु अर्जन साहिब जी ने वसे हुए शहर की खातर सब तो पहला जिहड़ा कर्म कीता वो कीता भी संतोख सर। एक तां बहुत वड्डी बदकिस्मती है भी आपां जदों भी जाने हैं ना पंजाब की धरती ते ते कल्ला मत्था टेक के आ जाने हैं। मैं बार बार संगतां नूं बेनती करदा रहिंदा, एक किताब है श्रोमणी कमेटी की छपी हुई, उस किताब का नाम है गुरद्वारा कोश। हर सिख नूं अपने घर च रखनी चाहीदी है। जदों भी तुसीं पंजाब जावो, छोटी जिही किताब है, कोई बहुती वड्डी नहीं, उहनूं नाल लैके चले जाओ। तुसीं किसी भी इलाके च जा रहे हो तां उस इलाके दे गुरद्वारे तुसीं सुभाविक देख सकदे हो, तुहानूं उहदा इतिहास भी मिल जाणा भी जिस थां ते मैं चलिया उह थां की है, उह कादे बारे च है, उत्थे की कुछ वापरिया सी। हुण मैनूं नहीं आस भी साडे चों किसे ने संतोख सर देखिया होवे, बहुत घट होणगे। गुरद्वारा संतोख सर जिहड़ा है, माफ करियो, सरोवर जिहड़ा संतोख सर ये पहलां बनिया है। इहदा नां संतोख सर तां है क्योंकि इत्थे एक भाई संतोखे नां दा सेवक सी जिन्हें बहुत सेवा कीती सी ते धन भी खर्चिया सी। दूजा ये शब्द बड़ा प्यारा है संतोख, सतगुरु जी ने गुरु ग्रंथ साहिब च भी जिक्र किया हुआ, थाल विच तीन वस्तु पइयो, सत संतोख विचारो। गुरु जी ने सरोवर बनवाया, ये संतोख सारे याद रख जे, ये 1586 विच संतोख सर बनया। एक बारी मैं फिर बेनती करा, मेरी तमन्ना हुंदी है कि हिस्टरी साढ़े दिलों ते लिखी जाए। गुरु अर्जन पातशाह का प्रकाश होया सी 1563 विच। गुरु अर्जन पातशाह नूं गुरगद्दी मिली सी 1581 विच। हुण आ जिहड़ा सन चलदा है ये 1586 चलदा है, जदों संतोख सर सतगुरु जी ने हुण कंप्लीट करवाउण लगे ने। यह पहला है। दूजा, इस दे नाल ही दूजा जिहड़ा सरोवर है वह जिहनूं आपां अज दरबार साहिब का सरोवर कहने हैं, अमृतसर साहिब सरोवर है, दूजा वह बनवाया सी। याद रखियो जे, ये जिहड़ा सरोवर बनाया सी इहदे लई गुरु साहब ने अपने पट्ठे आप लाए सी। इहदे पट्ठे भी गुरु साहबां दे अपने लाए हुए ने। जिहड़ी नानकशाही इट है ना, सारियां थावां ते थोड़ा जिहा ध्यान दे के सुनोगे तां मैनूं भी आनंद आएगा, तुहानूं भी आनंद आएगा। एकाग्रता बना लईए। आपां बेनती करन लगा सां, जड़ियां बाकी इट्टां ने ना नानक शाही, वो 1 इंच मोटी, 3 इंच चौड़ी ते 6 इंच लम्मी हुंदी है। पर गुरु जी ने कैसी कृपा की, जड़ियां इट्टां दरबार साहिब लगियां ने, किते एक इट निकले ते बाकी ना निकल जान, उहदे लई ये इट्टां 1 इंच मोटी, 3 इंच चौड़ी ते 9 इंच लम्मी लगी हुई है। तो वह होर कित नहीं लगी हुई। ये पता नहीं गुरु साहब ने उस वेले की कुछ उस विच पाया, ये तो मालक जाने। वो इटा एहो जिया ने जिन्ना पानी विच रहनगियां उन्ना पक्कियां रहनगियां, जदों पानी तो सखणियां होणगियां उदों वह कमज़ोर होणगियां, जिन्ना चिर पानी च ने उन्ना चिर पक्कियां ने, सदियां खलोतियां रहन उन्हूं कोई फर्क नहीं पैना। पता नहीं उस वेले गुरु जी ने की पा के बनाया। मैं खैर गल फिर संकोचा ताकि आपां लड़ी नूं अगे तोरीए। हुण गुरु साहिब जी दे घर मस्ताना पहरा चलदा, हजे सरोवरां दी सेवा भी शुरू हो गई। दरबार साहिब दा जिहड़ा सरोवर है वह 490 फुट चौड़ा, 500 फुट लम्मा है। कई गल्लां याद आउंदियां ने पर मैं संकोचदा है भी आपां नूं समझणा सौखा हो जाए। जिथे अज हरकी पौड़ी है, इत्थे सब तो पहलां टक लाया सी गुरु साहिब जी ने दरबार साहिब दी पढ़ाउण वास्ते। रो विचार, आपां बाकी गल छड्डण लगे हैं, किसे वेले फिर करांगे। हुण जदों ये हालात होए हुए ने ना, उन्हां ही दिनां विच बाबे पृथ्वी चंद ने गुरु घर विच कीर्तन करन वाले भाई सत्ता जी ते बलवंड जी नाल एक सलाह कीती। एक बेनती पहलों कर दें, प्रोफेसर साहिब सिंह दा एक बड़ा प्यारा बचन है, कहिंदे इतिहास नूं दो बंदे बिगाड़दे ने, एक शरधालु दूजा ईरखालू। ईरखालू तां ईरखा दे वस होया होया, वो सोचता भी ये विच मैं सच नहीं रहना, रहन देना। दूजा शरधालु है वह एवें एडो एडिया गल्लां बधा के कर देंगे भी जदों उन्हां नूं रिड़कीए तो पल्ले कुछ भी नहीं पैंदा, सब कुछ खाली रह जांदा है। जिन्ना इतिहास है, जिन्नी हिस्टरी है, यह दो बंदियां ने बिगाड़ी हुंदी है, एक शरधालु ते एक ईरखालु, जिहड़ी मैं गल करन लगा सां। हुण इहनूं ध्यान नाल सुणियो। इसे तरह बाबा सत्ता बलवंड जी की भी साखी जिहड़ी है उन्हूं बड़ा होर तरह का बना के दुनिया च पेश किया होया। असल विच उहदा रूप वह नहीं है जो अज बाहर प्रगट किया होया। ਬੜੇ ਲੰਮੇ ਸਮੇਂ ਦੇ ਕੀਰਤਨੀਏ ਸਨ ਇਹ, ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡ ਜੀ, ਇਹ ਦੋਵੇਂ ਜਣੇ ਕੀਰਤਨ ਕਰਦੇ ਨੇ ਗੁਰੂ ਘਰ 'ਚ। ਇਹਨਾਂ ਨੂੰ ਬਾਬੇ ਪ੍ਰਿਥੀ ਚੰਦ ਨੇ ਜਾ ਕੇ ਕਿਹਾ, ਸੱਤਾ ਭਾਈ ਸੱਤੇ ਨੂੰ ਜਾ ਕੇ ਕਿਹਾ ਵੀ ਤੇਰੀ ਧੀ ਜਵਾਨ ਹੈ, ਤੂੰ ਤਾਂ ਹੋਰ ਕੁਛ ਨਹੀਂ ਕਰਦਾ, ਕੀਰਤਨ ਹੀ ਤੇਰੇ ਪਰਿਵਾਰ ਦਾ ਗੁਜ਼ਰਾਨ ਹੈ, ਅਤੇ ਜੇ ਤੂੰ ਕੀਰਤਨ ਕਰਕੇ ਚਾਰ ਪੈਸੇ ਨਾ ਤੈਨੂੰ ਆਏ, ਤੂੰ ਆਪਣੀ ਲੜਕੀ ਦੀ ਸ਼ਾਦੀ ਕਿਵੇਂ ਕਰੇਂਗਾ। ਤੂੰ ਇੱਕ ਕੰਮ ਕਰ, ਗੁਰੂ ਅਰਜਨ ਪਾਤਸ਼ਾਹ ਨੂੰ ਕਹਿ ਭਈ ਮੇਰੀ ਤਾਂ ਜੀ ਬੇਟੀ ਦੀ ਸ਼ਾਦੀ ਹੈ ਅਤੇ ਮੈਨੂੰ ਪੈਸੇ ਚਾਹੀਦੇ ਨੇ। ਹੁਣ ਉਹਨੇ ਸੱਤੇ ਨੇ ਕੁਦਰਤੀ ਗੱਲ ਸੀ ਗੁਰੂ ਸਾਹਿਬ ਕੋਲ ਆ ਕੇ ਗੱਲ ਕੀਤੀ ਵੀ ਪਾਤਸ਼ਾਹ ਮੇਰੀ ਬੇਟੀ ਜਵਾਨ ਹੈ ਅਤੇ ਮੈਂ ਚਾਹੁੰਦਾ ਵੀ ਇਹਨਾਂ ਦਿਨਾਂ 'ਚ ਮੈਂ ਰਿਸ਼ਤਾ ਕਰਾਂ, ਆਪਣੇ ਘਰ ਤੋੜਦੇ ਹਾਂ ਅਤੇ ਮੈਨੂੰ ਪੈਸੇ ਚਾਹੀਦੇ ਨੇ। ਗੁਰੂ ਅਰਜਨ ਪਾਤਸ਼ਾਹ ਜੀ ਬੜੇ ਪਿਆਰ ਨਾਲ ਕਹਿਣ ਲੱਗੇ ਵੀ ਸੱਤਾ ਜੀ ਤੁਸੀਂ ਇਹ ਕਿਉਂ ਫਿਕਰ ਕਰਨ ਲੱਗ ਪਏ, ਬੱਚੀ ਗੁਰੂ ਨਾਨਕ ਦੀ ਹੈ, ਇਹ ਬੱਚੀ ਗੁਰੂ ਘਰ ਦੀ ਹੈ, ਤੁਸੀਂ ਗੁਰੂ ਘਰ ਦੇ ਮਹਾਨ ਕੀਰਤਨੀਏ ਹੋ, ਤੁਹਾਨੂੰ ਤਾਂ ਚਿੰਤਾ ਨਹੀਂ ਹੋਣੀ ਚਾਹੀਦੀ, ਫਿਕਰ ਨਾ ਕਰੋ, ਅਸੀਂ ਸ਼ਾਦੀ ਸਾਨੂੰ ਸ਼ੌਕਤ ਨਾ ਕਰਾਂਗੇ। ਹਾਲਾਤ ਹਮੇਸ਼ਾ ਕਦੇ ਇੱਕੋ ਜਿਹੇ ਨਹੀਂ ਰਿਹਾ ਕਰਦੇ, ਚਾਰ ਦਿਨਾਂ ਨੂੰ ਬਦਲ ਜਾਣੇ ਨੇ, ਤੁਸੀਂ ਫਿਕਰ ਨਾ ਕਰੋ। ਹੁਣ ਬਾਬਾ ਸੱਤਾ ਜੀ ਨੇ ਜਾ ਕੇ ਬਾਬਾ ਪ੍ਰਿਥੀ ਚੰਦ ਨੂੰ ਕਿਹਾ ਵੀ ਕੋਈ ਗੱਲ ਨਹੀਂ, ਚਾਰ ਦਿਨਾਂ ਨੂੰ ਹਾਲਾਤ ਬਦਲ ਜਾਣੇ ਨੇ। ਬਾਬਾ ਪ੍ਰਿਥੀ ਚੰਦ ਕਹਿਣ ਲੱਗੇ ਵੀ ਤੁਸੀਂ ਕਿਉਂ ਚਿੰਤਾ ਕਰਦੇ ਹੋ, ਹੈ ਤਾਂ ਦੇਖੋ ਮੈਂ ਵੀ ਉਸੇ ਗੁਰੂ ਰਾਮਦਾਸ ਦਾ ਪੁੱਤਰ ਹੈ, ਮੈਂ ਕਿਹੜਾ ਤੁਹਾਨੂੰ ਕਹਿੰਦਾ ਵੀ ਤੁਸੀਂ ਗੀਤ ਗਾਓ, ਮੈਂ ਕਿਹੜਾ ਤੁਹਾਨੂੰ ਕਹਿੰਦਾ ਤੁਸੀਂ ਕਵਿਤਾਵਾਂ ਗਾਓ, ਮੈਂ ਕਹਿੰਦਾ ਬਾਣੀ ਦਾ ਕੀਰਤਨ ਹੀ ਕਰੋ, ਜੇ ਅਰਜਨ ਕੋਲ ਨਹੀਂ ਪੈਸੇ ਮੇਰੇ ਕੋਲ ਚਾਰ ਪੈਸੇ ਨੇ ਮੇਰੇ ਕੋਲ ਕੀਰਤਨ ਕਰ ਲਓ, ਕੀਰਤਨ ਹੀ ਕਰਨਾ, ਇੱਥੇ ਕਰਨਾ ਜਾਂ ਇੱਥੇ ਕਰਨਾ ਕੀ ਫਰਕ ਪੈਣ ਲੱਗਾ, ਤੁਸੀਂ ਇੱਥੇ ਕੀਰਤਨ ਕਰੋ, ਮੈਂ ਪੈਸੇ ਚਾਰ ਖੁੱਲ੍ਹੇ ਦਿਆਂਗਾ, ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਕਰ ਲਓ, ਮੈਂ ਕਿਹੜਾ ਤੁਹਾਨੂੰ ਕਹਿੰਦਾ ਵੀ ਤੁਸੀਂ ਕੀਰਤਨ ਛੱਡੋ ਜਾਂ ਕੋਈ ਹੋਰ ਚੀਜ਼ ਪੜ੍ਹੋ। ਹੁਣ ਇਹ ਗੱਲ ਉਹਨਾਂ ਨੂੰ ਵੀ ਚੰਗੀ ਲੱਗੀ ਵੀ ਕਰਨਾ ਤਾਂ ਕੀਰਤਨ ਹੀ ਹੈ ਨਾ, ਇੱਥੇ ਨਹੀਂ ਤਾਂ ਇੱਥੇ ਸਹੀ, ਇਹ ਵੀ ਗੁਰੂ ਰਾਮਦਾਸ ਦਾ ਹੀ ਪੁੱਤਰ ਹੈ, ਸੋਢੀ ਪਰਿਵਾਰ ਹੈ, ਅਸੀਂ ਕਿਹੜਾ ਬਾਹਰ ਕਿਸੇ ਦੇਹਧਾਰੀ ਕੋਲ ਕਰਨ ਚੱਲੇ ਹਾਂ। ਇਹ ਗੱਲਾਂ ਬਾਬੇ ਪ੍ਰਿਥੀ ਚੰਦ ਨੇ ਕਹੀਆਂ ਵੀ ਕੋਈ ਉਹ ਵੀ ਮੇਰਾ ਭਰਾ ਹੈ, ਕੋਈ ਵੱਡੀ ਗੱਲ ਨਹੀਂ, ਜਦੋਂ ਉਹਦਾ ਹੱਥ ਖੁੱਲ੍ਹਾ ਹੋ ਗਿਆ ਤੁਸੀਂ ਕੀਰਤਨ ਉੱਥੇ ਕਰਨ ਲੱਗ ਜਿਓ, ਤਾਂ ਕੀ ਹੋਇਆ। ਹੁਣ ਇਹ ਕੁਦਰਤੀ ਗੱਲ ਹੈ, ਕਈ ਵਾਰੀ ਅਕਲ 'ਤੇ ਵੀ ਪਰਦਾ ਪੈ ਜਾਂਦਾ, ਤੋ ਇਸ ਗੱਲ 'ਚ ਭਰਮਾ ਗਏ, ਉਹ ਛੱਡ ਕੇ ਕੀਰਤਨ ਬਾਬਾ ਪ੍ਰਿਥੀ ਚੰਦ ਦੇ ਘਰ ਕਰਨ ਲੱਗ ਪਏ, ਇੱਥੋਂ ਛੱਡ ਦਿੱਤਾ। ਸਤਿਗੁਰੂ ਕਿੱਡਾ ਵੱਡਾ ਦਿਆਲੂ ਪਾਤਸ਼ਾਹ, ਮੈਂ ਹੈਰਾਨ ਹੈ ਕਿਤੇ ਜਗਤ ਨੂੰ ਸਾਡੇ ਨੂੰ ਅੱਜ ਕੀਰਤਨੀਆਂ ਦੀ ਅਹਿਮੀਅਤ ਤਾਂ ਪਤਾ ਹੋਵੇ। ਕਿੰਨੀ ਵਾਰੀ ਭਾਈ ਮਰਦਾਨੇ ਨੇ ਰੁੱਸਣਾ ਅਤੇ ਗੁਰੂ ਨਾਨਕ ਸਾਹਿਬ ਨੇ ਮਨਾਉਣਾ। ਅਗਰ ਅੱਜ ਤੱਕ ਦੁਨੀਆ 'ਚ ਕਿਸੇ ਗੁਰੂ ਨਾਨਕ ਨੇ ਕਿਸੇ ਨੂੰ ਮਨਾਇਆ, ਗੁਰੂ ਨਾਨਕ ਨੂੰ ਤਾਂ ਦੁਨੀਆ ਮਨਾਉਂਦੀ ਹੈ, ਪਰ ਗੁਰੂ ਨਾਨਕ ਨੇ ਕਿਸੇ ਨੂੰ ਮਨਾਇਆ ਤਾਂ ਭਾਈ ਮਰਦਾਨਾ ਸੀ। ਕੀਰਤਨੀਆਂ ਨੂੰ ਵੀ ਉਹ ਸਿਦਕ ਨਾਲ ਰਹਿਣਾ ਚਾਹੀਦਾ, ਕੋਈ ਦੋਰਾਵਾਂ ਨਹੀਂ, ਪਰ ਕੌਮ ਨੂੰ ਵੀ ਅੱਜ ਉਹਨਾਂ ਕੀਰਤਨੀਆਂ ਦੀ ਪਰਵਾਹ ਕਰਨੀ ਚਾਹੀਦੀ ਹੈ, ਵਰਨਾ ਕਿੰਨਾ ਹੀ, ਮੈਂ ਜ਼ਿਆਦਾ ਗੱਲ ਨਹੀਂ ਲਮਕਾਉਣੀ ਚਾਹੁੰਦਾ, ਹਰਭਜਨ ਮਾਨ, ਦਲੇਰ ਮਹਿੰਦੀ, ਸ਼ਰਦੂਲ ਸਿਕੰਦਰ, ਦੁਰਗਾ ਰੰਗੀਲਾ, ਦੁਰਗੇ ਰੰਗੀਲੇ ਨੂੰ ਮੈਂ ਖੁਦ ਨੂੰ ਢਾਡੀ ਵਾਰਾਂ ਗਾਉਂਦਾ ਦੇਖਿਆ ਹੋਇਆ, ਮੈਂ ਇਹਦੇ ਨਾਲ ਕਥਾ ਕੀਤੀ ਹੋਈ ਹੈ। ਇਹ ਕਿੰਨੇ ਲੋਕ ਨੇ ਜਿਹੜੇ ਇਹ ਕੀਰਤਨੀ ਹੈ ਸੰਸਾਰੇ, ਅੱਜ ਉਹੀ ਉਹ ਕੁਛ ਗਾਉਂਦੇ ਨੇ ਜਿਹਦੇ 'ਤੇ ਮੇਰੀਆਂ ਧੀਆਂ ਨੱਚਦੀਆਂ ਨੇ ਅਤੇ ਅਸੀਂ ਰੱਜ ਕੇ ਪੈਸੇ ਦਿੰਦੇ ਹਾਂ। ਪਰ ਉਹ ਵਿਚਾਰ ਇੱਕ ਵੱਖਰਾ ਪੱਖ ਹੈ, ਮੈਂ ਆਪਣੀ ਗੱਲ ਵੱਲ ਆਵਾਂ, ਦੁਖਦਾਈ ਪੱਖ ਵੀ ਬਹੁਤ ਨੇ ਸਾਡੀ ਕੌਮ ਦੇ। ਹੁਣ ਜਦੋਂ ਇੱਧਰਲੇ ਪਾਸੇ ਬਾਬਾ ਸੱਤਾ ਜੀ ਬਲਵੰਡ ਜੀ ਕੀਰਤਨ ਕਰਨ ਲੱਗ ਪਏ। ਧੰਨ ਗੁਰੂ ਅਰਜਨ ਸਾਹਿਬ ਜੀ ਬਾਬਾ ਸੱਤਾ ਜੀ ਬਲਵੰਡ ਜੀ ਦੇ ਘਰ ਗਏ, ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਗੁਰੂ ਘਰ 'ਚ ਸ਼ੋਭਦੇ ਹੋ ਕੀਰਤਨ ਕਰਦੇ, ਵਾਪਸ ਚੱਲੋ। ਅਤੇ ਬਾਬਾ ਸੱਤਾ ਬਲਵੰਡ ਜੀ ਨੇ ਗੱਲ ਕਹੀ ਵੀ ਸਾਡੀਆਂ ਅਜੇ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਸਾਡੀਆਂ ਮੁਸ਼ਕਲਾਂ ਨੇ, ਘਰ ਦੇ ਗੁਜ਼ਾਰੇ ਵੀ ਕਰਨੇ ਨੇ। ਤਾਂ ਉਦੋਂ ਯਾਦ ਰੱਖਿਓ ਜੇ ਉਹਨਾਂ ਨੇ ਵੀ ਇਹ ਬੇਨਤੀ ਕੀਤੀ ਸੀ ਵੀ ਸਤਿਗੁਰੂ ਜੀ ਜਿਵੇਂ ਭਾਈ ਮਰਦਾਨਾ ਜੀ ਤੁਹਾਡੇ ਘਰ ਕੀਰਤਨ ਕਰਦੇ ਰਹੇ ਅਤੇ ਅਸੀਂ ਵੀ ਐਵੇਂ ਕੀਰਤਨ ਕਰਨਾ ਚਾਹੁੰਦੇ ਹਾਂ, ਪਰ ਸਾਡੀਆਂ ਲੋੜਾਂ ਵੀ ਪੂਰੀਆਂ ਹੋਣ। ਗੁਰੂ ਅਰਜਨ ਪਾਤਸ਼ਾਹ ਜੀ ਨੇ ਹਾਮੀ ਭਰੀ, ਪਰ ਉਦੋਂ ਉਹਨਾਂ ਦੇ ਮਨ ਵਿੱਚ ਉਹ ਗੱਲ ਨਾ ਆ ਸਕੀ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਿੱਖਾਂ ਨੂੰ ਆਖਿਆ ਵੀ ਤੁਸੀਂ ਕੀਰਤਨ ਕਰੋ, ਅਤੇ ਸਿੱਖ ਕੀਰਤਨ ਕਰਨ ਲੱਗ ਪਏ। ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਭਾਈ ਲੱਦਾ ਇੱਕ ਲਾਹੌਰ ਦਾ ਰਹਿਣ ਵਾਲਾ ਸਿੱਖ ਸੀ, ਬੜਾ ਪਿਆਰ ਸੀ ਉਹਦਾ ਗੁਰੂ ਚਰਨਾਂ ਦੇ ਨਾਲ, ਭਾਈ ਲੱਦੇ ਨੂੰ ਲੈ ਕੇ ਉਹ ਗੁਰੂ ਚਰਨਾਂ ਵਿੱਚ ਆਏ ਅਤੇ ਆਪਣੀ ਕੀਤੀ ਹੋਈ ਗਲਤੀ ਦੀ ਭੁੱਲ ਦੀ ਖਿਮਾ ਮੰਗੀ। ਅਤੇ ਅੱਜ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਰਾਮਕਲੀ ਰਾਗ ਵਿੱਚ ਇੱਕ ਵਾਰ ਬਾਬਾ ਸੱਤਾ ਅਤੇ ਬਲਵੰਡ ਜੀ ਦੀ ਹੈ, ਜਿਹਦੀਆਂ ਤਿੰਨ ਪੌੜੀਆਂ ਬਲਵੰਡ ਨੇ ਲਿਖੀਆਂ ਨੇ, ਉਚਾਰੀਆਂ ਨੇ, ਅਤੇ ਜਿਹੜੀਆਂ ਬਾਕੀ ਪੌੜੀਆਂ ਨੇ ਉਹ ਬਾਬਾ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਪੰਜ ਅੱਠ ਪੌੜੀਆਂ ਨੇ ਟੋਟਲੀ। ਇਵੇਂ ਬਾਬਾ ਪ੍ਰਿਥੀ ਚੰਦ ਜੀ ਨੇ ਮਾਇਆ ਪੱਖੋਂ ਵੀ ਗੁਰਗੱਦੀ ਪੱਖੋਂ ਵੀ ਝਗੜੇ ਪਾਏ ਅਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਵੀ ਲੈ ਕੇ ਗਏ, ਪਰ ਜਿਨ੍ਹਾਂ ਦੇ ਅੰਦਰ ਸਿਰਕ ਭਰੋਸਾ ਸੀ ਉਹ ਗੁਰੂ ਚਰਨਾਂ ਨਾਲ ਜੁੜੇ ਰਹੇ, ਉਹ ਕਦੇ ਛੱਡ ਕੇ ਪਾਸੇ ਨਹੀਂ ਸੀ ਜਾਂਦੇ, ਗੁਰੂ ਦਰਬਾਰ ਨਾਲ ਜੁੜੇ ਰਹਿੰਦੇ ਸੀ। ਜਿਹੜਾ ਥੋੜ੍ਹਾ ਬਹੁਤਾ ਵੀ ਅਨਾਜ ਆਉਂਦਾ ਸੀ ਨਾ, ਉਹਦੀ ਵੀ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ। ਬਠਿੰਡਾ ਤਾਂ ਸੁਣਿਆ ਹੀ ਹੋਏਗਾ, ਆਪਣੇ ਪੰਜਾਬ ਦੀ ਧਰਤੀ ਦਾ ਬੜਾ ਵੱਡਾ ਸ਼ਹਿਰ ਹੈ। ਬਠਿੰਡੇ ਤੋਂ ਇੱਕ ਬਾਜਰੇ ਦਾ ਵਪਾਰੀ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਆਇਆ। ਉਹਦੇ ਮਨ ਵਿੱਚ ਤਾਂ ਵਿਚਾਰ ਹੈ ਵੀ ਮੈਂ ਸ਼ਹਿਰ 'ਚ ਵਪਾਰ ਕਰਾਂਗਾ, ਆਪਣਾ ਬਾਜਰਾ ਵੇਚ ਦਿਆਂਗਾ ਕਿਸੇ ਨੂੰ। ਪਰ ਲੋਕ ਊਠਾਂ 'ਤੇ ਆਉਂਦੇ ਸਨ ਅਤੇ ਪਤਾ ਲੱਗਿਆ ਵੀ ਤੁਸੀਂ ਬਾਹਰ ਬਾਜਰਾ ਵੇਚਣ ਦੀ ਬਜਾਏ ਤੁਸੀਂ ਗੁਰੂ ਘਰ 'ਚ ਬਾਜਰਾ ਵੇਚਦੇ ਹੋ, ਕਿਉਂਕਿ ਭੇਟਾਵਾਂ ਨਹੀਂ ਸੀ ਆਉਣ ਦਿੰਦਾ ਬਾਬਾ ਪ੍ਰਿਥੀ ਚੰਦ, ਅਤੇ ਗੁਰੂ ਘਰ ਨੂੰ ਵੀ ਕਿਸੇ ਵੇਲੇ ਖਰੀਦਣੀਆਂ ਪਈਆਂ, ਨਹੀਂ ਤਾਂ ਗੁਰੂ ਘਰ 'ਚ ਭੇਟਾਵਾਂ ਵਾਧੂ ਆਉਂਦੀਆਂ ਸੀ। ਹੁਣ ਜਦੋਂ ਭੇਟਾਵਾਂ ਨਾ ਆਈਆਂ ਅਤੇ ਉਹ ਵਪਾਰੀ ਆਇਆ, ਉਹ ਆ ਕੇ ਗੁਰੂ ਅਰਜਨ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ ਵੀ ਮੈਂ ਬਾਜਰਾ ਵੇਚਣਾ, ਮੈਂ ਸੁਣਿਆ ਤੁਸੀਂ ਖਰੀਦਣਾ। ਸਾਹਿਬ ਕਹਿੰਦੇ ਖਰੀਦਣਾ, ਕਹਿਣ ਲੱਗੇ ਖਰੀਦਣਾ ਤਾਂ ਹੈ ਪਰ ਪੈਸੇ ਨਹੀਂ ਹੈ ਇਸ ਵੇਲੇ ਕੋਲ, ਇਸ ਵੇਲੇ ਪੈਸੇ ਨਹੀਂ ਹੈ ਕੋਲ। ਉਹ ਕਹਿਣ ਲੱਗੇ ਵੀ ਠੀਕ ਆ, ਕੋਈ ਗੱਲ ਨਹੀਂ, ਕੁਝ ਦਿਨਾਂ ਤੱਕ ਆ ਜਾਣਗੇ, ਦੇ ਦਿਆਂਗੇ। ਕਹਿੰਦੇ ਠੀਕ ਹੈ, ਥਾਂ ਥਾਂ 'ਤੇ ਵੀ ਤਾਂ ਵੇਚਦਾ ਫਿਰਾਂਗਾ, ਸਾਰੇ ਊਠਾਂ ਨੂੰ ਨਾਲ ਲੈ ਕੇ ਫਿਰਨਾ, ਰਸਤੇ 'ਚ ਕੋਈ ਲੁੱਟ ਲਵੇ, ਕੋਈ ਚਾਰ ਪੈਸੇ ਦਾ ਉੱਪਰ ਥੱਲਾ ਹੋ ਜਾਏ, ਮੁਸ਼ਕਿਲ ਬਣਦੀ। ਇੱਥੇ ਮੈਂ ਇੱਕ ਜਗ੍ਹਾ 'ਤੇ ਬੈਠਾ ਹੈ, ਬਾਜਰਾ ਤਾਂ ਇੱਕੋ ਵਾਰੀ ਲੈ ਲੈਣਾ, ਬਸ ਮੁੜ ਕੇ ਪੈਸਿਆਂ ਦੀ ਉਡੀਕ ਕਰਨੀ ਹੈ, ਕੋਈ ਗੱਲ ਨਹੀਂ ਮੈਂ ਕਰ ਲਵਾਂਗਾ। ਹੁਣ ਉਹ ਭਾਈ ਬਠਿੰਡੇ ਤੋਂ ਆਇਆ ਹੋਇਆ, ਗੰਗਾ ਰਾਮ ਉਹਦਾ ਨਾਂ ਹੈ, ਉਹਨੇ ਬਾਜਰਾ ਦੇ ਤਾ ਅਤੇ ਗੁਰੂ ਘਰ ਵਿੱਚ ਹੁਣ ਵਿਹਲਾ ਬੈਠਾ ਕੀ ਕਰੇ, ਉਹਨੇ ਸੋਚਿਆ ਮੈਂ ਵੀ ਬਾਣੀ ਸੁਣ ਲਾਂ, ਬਾਣੀ ਸੁਣਨ ਲੱਗ ਪਿਆ। ਸੇਵਾ ਕਰਦਿਆਂ ਦੇਖ ਕੇ ਮਨ ਵਿੱਚ ਰੀਝ ਜਾਗੀ ਵੀ ਮੈਂ ਵੀ ਸੇਵਾ ਕਰਨ ਲੱਗ ਜਾਂ, ਸੇਵਾ ਕਰਨ ਲੱਗ ਪਿਆ। ਰਸ ਆ ਗਿਆ ਕੀਰਤਨ ਦਾ, ਰਸ ਆ ਗਿਆ ਬਾਣੀ ਦਾ, ਰਸ ਆ ਗਿਆ ਸੇਵਾ ਦਾ। ਇੰਨੇ ਸਮੇਂ 'ਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਉਹ ਗੱਲਾਂ ਵੀ ਪ੍ਰਗਟ ਕਰ ਦਿੱਤੀਆਂ, ਗੁਰੂ ਘਰ 'ਚ ਧਨ ਪਦਾਰਥ ਵੀ ਆ ਗਿਆ। ਸਤਿਗੁਰੂ ਜੀ ਨੇ ਅੱਜ ਉਹ ਗੰਗਾ ਰਾਮ ਨੂੰ ਬੁਲਾਇਆ, ਕਹਿਣ ਲੱਗੇ ਵੀ ਗੰਗਾ ਰਾਮ ਜੀ ਹੁਣ ਤੁਸੀਂ ਦੱਸੋ ਵੀ ਤੁਹਾਡਾ ਬਾਜਰਾ ਕਿੰਨਾ ਸੀ ਅਤੇ ਕਿੰਨੇ ਤੁਹਾਡੇ ਪੈਸੇ ਬਣਦੇ ਨੇ, ਕਿਸ ਭਾਅ ਤੁਸੀਂ ਦਿੱਤਾ ਸੀ। ਜਿੰਨੇ ਪੈਸੇ ਬਣਦੇ ਨੇ ਉਹ ਤਾਂ ਗੁਰੂ ਘਰ ਦੇ ਖਜ਼ਾਨਤੀ ਤੋਂ ਲੈ ਲਓ, ਪਰ ਅੱਜ ਤੁਹਾਨੂੰ ਵੱਖਰੇ ਪੈਸੇ ਦੇਵਾਂਗੇ ਅਸੀਂ, ਤੁਸੀਂ ਇਤਬਾਰ ਕੀਤਾ। ਗਰੀਬੀ ਵੇਲੇ ਜਦੋਂ ਕੋਈ ਇਤਬਾਰ ਕਰਦਾ ਨਾ, ਉਹ ਇੱਕ ਖਾਸ ਅਹਿਮੀਅਤ ਰੱਖਦਾ। ਕਹਿਣ ਲੱਗੇ ਤੁਸੀਂ ਇਤਬਾਰ ਕੀਤਾ ਗੁਰੂ ਘਰ ਦੇ ਉੱਤੇ ਤੇ ਤੁਹਾਨੂੰ ਵੱਖਰੀ ਵੀ ਮਾਇਆ ਦੇਵਾਂਗੇ। ਗੰਗਾ ਰਾਮ ਦੀਆਂ ਅੱਖਾਂ 'ਚ ਉੱਥਰੋਂ ਵਹਿ ਤੁਰੇ, ਕਹਿੰਦੇ ਉਹ ਪਾਤਸ਼ਾਹ ਇੱਕ ਕਿਰਪਾ ਕਰਦੇ। ਸਾਹਿਬ ਕਹਿੰਦੇ ਦੱਸੋ। ਕਹਿਣ ਲੱਗੇ ਕਿਰਪਾ ਇਹ ਕਰਦੇ ਵੀ ਜੋ ਮਿਲਿਆ ਹੈ ਨਾ, ਕਿਤੇ ਹੁਣ ਉਹ ਨਾ ਗਵਾਚ ਜਾਏ। ਸਾਹਿਬ ਕਹਿੰਦੇ ਅਜੇ ਤਾਂ ਦਿੱਤਾ ਹੀ ਕੁਝ ਨਹੀਂ। ਕਹਿਣ ਲੱਗੇ ਨਹੀਂ, ਇੱਕ ਦਿਨ ਮੈਂ ਸੰਗਤ ਵਿੱਚ ਆਇਆ ਸਾਂ, ਉਸ ਦਿਨ ਬਾਣੀ ਦਾ ਕੀਰਤਨ ਹੋ ਰਿਹਾ ਸੀ, ਉਸ ਦਿਨ ਬਾਣੀ ਦਾ ਕੀਰਤਨ ਹੋ ਰਿਹਾ ਸੀ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕੰਮੀ, ਤਿਸ ਕੋ ਓਤ ਪ੍ਰਾਪਤ ਸਵਾਮੀ। ਮੈਂ ਉਸ ਦਿਨ ਸ਼ਬਦ ਸੁਣਿਆ, ਮੈਨੂੰ ਬੜਾ ਆਨੰਦ ਆਇਆ ਸਤਿਗੁਰੂ, ਫਿਰ ਮੈਂ ਤੇਰੀ ਸੰਗਤ ਵਿੱਚ ਰੋਜ਼ ਆਉਣ ਲੱਗ ਪਿਆ। ਆਉਂਦਿਆਂ ਆਉਂਦਿਆਂ ਇੱਕ ਦਿਨ ਮੇਰੇ ਕੰਨਾਂ 'ਚ ਇਹ ਵੀ ਮੁਬਾਰਕ ਸ਼ਬਦ ਪਿਆ, ਇਹਨੂੰ ਧਿਆਨ ਨਾਲ ਸੁਣਿਓ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਗਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਪਾਤਸ਼ਾਹ ਜਦੋਂ ਮੈਂ ਇਹ ਸ਼ਬਦ ਸੁਣਿਆ ਨਾ, ਮੇਰੇ ਅੰਦਰੋਂ ਤਾਂ ਅਰਦਾਸਾਂ ਨਿਕਲੀਆਂ, ਸਤਿਗੁਰੂ ਬੜਾ ਕੁਛ ਬਖਸ਼ਿਸ਼ ਕੀਤਾ ਤੁਸੀਂ, ਪਰ ਹੁਣ ਜਿਹੜਾ ਆ ਤੁਸੀਂ ਗੁਰਬਾਣੀ ਦਾ ਰਸ, ਗੁਰਬਾਣੀ ਦਾ ਆਨੰਦ, ਤੁਹਾਡੇ ਚਰਨਾਂ ਵਿੱਚ ਜੁੜ ਕੇ ਇੱਕ ਚੰਗਾ ਇਨਸਾਨ ਬਣਨ ਦੀ ਜਾਤ, ਜਿਹੜੀ ਦਾਤ ਆ ਬਖਸ਼ੀ ਹੈ ਨਾ, ਇਹ ਨਾ ਮੇਰੇ ਕੋਲੋਂ ਹੁਣ ਗਵਾਚੇ। ਤੁਸੀਂ ਕਿਰਪਾ ਕਰੋ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਇਹ ਨਾ ਮੇਰੇ ਕੋਲ ਗਵਾਚੇ, ਤੁਸੀਂ ਕਿਰਪਾ ਕਰੋ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਗੰਗਾ ਰਾਮ ਜੀ, ਅਸੀਂ ਤਾਂ ਸਿੱਖ ਸੰਗਤ ਨੂੰ ਇਹ ਗੱਲ ਕਹਿੰਦੇ ਵੀ ਕਾਲ ਖਾਏ ਕਿਸ਼ ਹੱਥੋਂ ਦੇ। ਜੇ ਬਾਜਰਾ ਭੇਟਾ ਕੀਤਾ ਹੁੰਦਾ ਨਾ, ਗੱਲ ਵੱਖਰੀ ਸੀ, ਪਰ ਅਸੀਂ ਤੁਹਾਡੇ ਨਾਲ ਸੌਦਾ ਕਰਕੇ ਲਿਆ, ਹੁਣ ਨਹੀਂ, ਜਦੋਂ ਜੀ ਕਰਿਆ ਕਦੇ ਫਿਰ ਆ ਜਾਣਾ, ਗੱਲ ਵੱਖਰੀ ਹੈ, ਪਰ ਅੱਜ ਨਹੀਂ। ਹਾਂ, ਭਾਵਨਾ ਬਣਾ ਕੇ ਰੱਖਿਓ, ਤੁਹਾਡੇ ਕੋਲੋਂ ਇਹ ਵੀ ਨਹੀਂ ਗੁਆਚੇਗਾ। ਗੰਗਾ ਰਾਮ ਜਿੱਥੇ ਦੁਨਿਆਵੀ ਧਨ ਨਾਲ ਰੱਜ ਕੇ ਚੱਲਿਆ, ਉੱਥੇ ਰੱਬੀ ਗੁਣਾਂ ਦੀ ਦੌਲਤ ਨਾਲ ਰੱਜ ਕੇ ਚੱਲਿਆ। ਅੱਜ ਉਹਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਅੰਕਿਤ ਹੋ ਗਿਆ, ਉਹਨੇ ਇਸ ਢੰਗ ਦੀ ਸਿੱਖੀ ਕਮਾਈ। ਇਹਨਾਂ ਦਿਨਾਂ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਸਾਰਾ ਪ੍ਰਬੰਧ ਕੀਤਾ, ਦਰਬਾਰ ਸਾਹਿਬ ਨੂੰ ਸ਼ੁਰੂਆਤ ਕੀਤਾ ਅਤੇ ਦਰਬਾਰ ਸਾਹਿਬ ਦੀਆਂ ਇੱਟਾਂ ਦੇ ਪ੍ਰਬੰਧ ਕੀਤੇ ਅਤੇ ਦਰਬਾਰ ਸਾਹਿਬ ਦੀ ਸੇਵਾ ਸ਼ੁਰੂਆਤ ਕਰ ਦਿੱਤੀ। ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੈ, ਅੱਜ ਵਰਗੀ ਜਿਹੜੀ ਬਾਉਂਡਰੀ ਹੈ ਦਰਬਾਰ ਸਾਹਿਬ ਦੀ, ਉਹ ਨਹੀਂ ਸੀ, ਪਹਿਲਾਂ ਖੁੱਲ੍ਹਾ ਸੀ, ਅਤੇ ਉੱਥੇ ਬੈਠ ਕੇ ਜਿੱਥੇ ਅੱਜ ਕੱਲ੍ਹ ਮੰਜੀ ਸਾਹਿਬ ਹੈ, ਜਿੱਥੇ ਕਥਾ ਹੁੰਦੀ ਹੈ, ਜਿੱਥੇ ਦੀਵਾਨ ਸੱਜਦੇ ਨੇ, ਗੁਰੂ ਜੀ ਇਹ ਸੇਵਾ ਕਰਵਾਉਂਦੇ ਆ। ਜਦੋਂ ਸੰਗਤ ਬਾਹਰੋਂ ਆਉਂਦੀ ਸੀ ਜਾਂ ਕਿਸੇ ਸੰਗਤ ਨੇ ਜਾਣਾ ਹੁੰਦਾ ਸੀ ਵਿਦਾਇਗੀ ਲੈ ਕੇ, ਇੱਥੇ ਮੰਜੀ ਸਾਹਿਬ 'ਤੇ ਬੈਠ ਕੇ ਸਤਿਗੁਰੂ ਮੰਜੀ ਦੇ ਉੱਤੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰਦੇ ਸਨ, ਵਿਚਾਰ ਕਰਦੇ ਸਨ ਔਰ ਇੱਕ ਦੂਜੇ ਦੇ ਦੁੱਖ ਸੁੱਖ ਸੁਣਦੇ ਸਨ। ਜਿਹੜੀਆਂ ਅਰਦਾਸਾਂ ਆਪਾਂ ਅੱਜ ਕਰਦੇ ਹਾਂ ਨਾ, ਇਹ ਅਰਦਾਸ ਉਦੋਂ ਨਹੀਂ ਸੀ ਹੁੰਦੀ, ਯਾਦ ਰੱਖਿਓ ਜੀ, ਇਹ ਅਰਦਾਸ ਉਦੋਂ ਨਹੀਂ ਸੀ ਹੁੰਦੀ। ਉਦੋਂ ਇੱਕ ਉਹਨੂੰ ਮੇਵੜਾ ਕਹਿੰਦੇ ਸੀ, ਜਾਂ ਮਸੰਦ ਕਹਿ ਲਓ ਸੌਖੇ ਸ਼ਬਦਾਂ ਵਿੱਚ, ਉਹ ਸੰਗਤ ਲੈ ਕੇ ਆਉਂਦਾ ਸੀ ਅਤੇ ਗੁਰੂ ਚਰਨਾਂ ਵਿੱਚ ਉਹ ਇੱਕ ਲਿਸਟ ਪੜ੍ਹ ਕੇ ਸੁਣਾਉਂਦਾ ਸੀ, ਸਤਿਗੁਰੂ ਜੀ ਫਲਾਣਾ ਸਿੰਘ ਹੈ, ਮਾਫ ਕਰਿਓ ਉਹਦੇ ਸਿੱਖ ਸੀ, ਵੀ ਫਲਾਣਾ ਸਿੱਖ ਹੈ, ਇਹਦੀ ਧੀ ਜਵਾਨ ਹੈ, ਪਰ ਘਰ 'ਚ ਗਰੀਬੀ ਹੋਣ ਕਰਕੇ ਰਿਸ਼ਤਾ ਨਹੀਂ ਹੁੰਦਾ, ਅਤੇ ਤੁਸੀਂ ਰਿਸ਼ਤਾ ਦੱਸੋ, ਇਹ ਅਰਦਾਸ ਹੈ। ਇਵੇਂ ਅਰਦਾਸ ਹੁੰਦੀ ਸੀ। ਦੂਜੇ ਪਾਸੇ ਵਾਲੇ ਉਹ ਅਰਦਾਸ ਕਰਦੇ ਸੀ ਵੀ ਸਤਿਗੁਰੂ ਇਹਨਾਂ ਦਾ ਬੱਚਾ ਜਵਾਨ ਹੈ, ਫਿਰ ਗੁਰੂ ਜੀ ਉਹ ਰਿਸ਼ਤੇ ਕਰਵਾ ਦਿਆ ਕਰਦੇ ਸਨ, ਜਾਂ ਵੀ ਇਹਦਾ ਕਾਰੋਬਾਰ ਨਹੀਂ ਚੱਲਦਾ ਸਤਿਗੁਰੂ ਜੀ। ਦੂਜੀ ਸੰਗਤ ਆਉਂਦੀ ਸੀ, ਉਹਦਾ ਕਾਰੋਬਾਰ ਬਹੁਤ ਚੱਲਦਾ ਪਰ ਉਹਨੂੰ ਬੰਦਿਆਂ ਦੀ ਲੋੜ ਹੈ, ਗੁਰੂ ਜੀ ਉਹਨਾਂ ਦਾ ਆਪਸ ਵਿੱਚ ਹੀ ਸੰਬੰਧ ਕਰਵਾ ਦਿਆ ਕਰਦੇ ਸਨ। ਇਵੇਂ ਦੀਆਂ ਅਰਦਾਸਾਂ ਹੁੰਦੀਆਂ ਸੀ, ਅੱਜ ਸਾਡੇ ਵਾਂਗੂ ਨਹੀਂ ਸੀ ਅਰਦਾਸਾਂ ਹੁੰਦੀਆਂ। ਉਦੋਂ ਜਿਹੜੀ ਗੱਲ ਕਹੀ ਜਾਂਦੀ ਸੀ, ਬਾਅਦ ਵਿੱਚ ਸੰਗਤ ਤੋਂ ਬਾਅਦ ਵਿੱਚ ਉਹਦਾ ਹੱਲ ਕੱਢਿਆ ਜਾਂਦਾ ਸੀ। ਉਸ ਇਲਾਕੇ ਦੀ ਸੰਗਤ ਕਹਿ ਦਿਆ ਕਰਦੀ ਸੀ ਵੀ ਠੀਕ ਹੈ ਸਤਿਗੁਰੂ ਜੀ, ਇਹਦਾ ਵਪਾਰ ਨਹੀਂ ਚੱਲਦਾ, ਅਸੀਂ ਇਹਦੇ ਨਾਲ ਸਾਂਝ ਪਾਵਾਂਗੇ ਅਤੇ ਇਹਦਾ ਵਪਾਰ ਚੱਲ ਜਾਏਗਾ, ਕਾਰੋਬਾਰ ਚੱਲ ਜਾਏਗਾ। ਇਵੇਂ ਧੀਆਂ ਬੱਚਿਆਂ ਦੇ ਰਿਸ਼ਤੇ ਵੀ ਇਕੱਠੇ ਕਰੇ ਕੀਤੇ ਜਾਂਦੇ ਸਨ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਇਵੇਂ ਸਿੱਖ ਸੰਗਤ ਦੀ ਬੜੀ ਗਹਿਰੀ ਸਾਂਝ ਹੈ, ਆਪਸ ਵਿੱਚ ਹੀ ਰਲਦੇ ਮਿਲਦੇ ਨੇ ਅਤੇ ਸੇਵਾਵਾਂ ਇਵੇਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਰ ਰਹੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਮਊ ਪਿੰਡ ਵਿੱਚ ਹੋਈ ਸੀ। ਮਊ ਫਲੌਰ ਦੇ ਲਾਗੇ ਹੈ। ਮੈਂ ਹਰ ਜਗ੍ਹਾ ਤੁਹਾਨੂੰ ਦੱਸ ਰਿਹਾ ਨਾਲ ਦੀ ਨਾਲ ਵੀ ਜਦੋਂ ਕਿਤੇ ਵਕਤ ਮਿਲੇ ਤਾਂ ਉੱਥੇ ਵੀ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਇਹ ਸ਼ਾਦੀ ਭਾਵੇਂ ਪਹਿਲਾਂ ਹੋ ਚੁੱਕੀ ਹੋਈ ਸੀ ਪਰ ਅੱਜ ਆਪਾਂ ਜ਼ਿਕਰ ਕਰਾਂਗੇ। ਜਦੋਂ ਮਊ ਪਿੰਡ ਵਿੱਚ ਸ਼ਾਦੀ ਰੱਖੀ ਗਈ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਵਿਆਹੁਣ ਚੱਲੇ ਨੇ, ਉਸ ਰਾਹ ਦੇ ਵਿੱਚ ਇੱਕ ਗਰੀਬੜਾ ਜਿਹਾ ਜੋੜੇ ਬਣਾਉਣ ਵਾਲਾ, ਜੁੱਤੀਆਂ ਬਣਾਉਣ ਵਾਲਾ, ਅੱਜ ਤਾਂ ਅਸੀਂ ਜਾਤ ਬਰਾਦਰੀਆਂ ਦੇ ਨਾਂ 'ਤੇ ਵੀ ਬਹੁਤ ਕੁਛ ਵੰਡ ਦਿੱਤਾ ਹੈ ਪਰ ਪਹਿਲਾਂ ਨਹੀਂ ਸੀ, ਗੁਰਮਤ ਵਿੱਚ ਨਹੀਂ ਸੀ, ਇਹ ਗੁਰਮਤ ਵਿੱਚ ਕਦੇ ਨਹੀਂ ਸੀ ਦੇਖਿਆ ਜਾਂਦਾ ਵੀ ਜਾਤ ਬਰਾਦਰੀ ਦੇ ਤੌਰ ਦੇ ਉੱਤੇ। ਦੇਖੋ ਉਹਨਾਂ ਨੇ ਆਪਣੀ ਬਾਣੀ ਵਿੱਚ ਆਪ ਲਿਖਿਆ, ਕਹ ਰਵਿਦਾਸ ਖਲਾਸ ਚਮਾਰਾ, ਪਰ ਗੁਰੂ ਜੀ ਨੇ ਨਹੀਂ ਲਿਖਿਆ, ਗੁਰੂ ਜੀ ਨੇ ਤਾਂ ਬਾਣੀ ਭਗਤ ਰਵਿਦਾਸ ਜੀ ਕੀ ਉੱਥੇ ਨਹੀਂ ਲਿਖਿਆ ਜਾਤ ਦਾ ਨਾਂ, ਹੈਡਿੰਗ ਕੋਈ ਵੀ ਜਾਤ ਦਾ ਨਾਂ ਨਹੀਂ ਹੈ। ਕਬੀਰ ਸਾਹਿਬ ਦੇ ਅੰਦਰ ਕਬੀਰ ਮੇਰੀ ਜਾਤ ਕੋ ਸਭ ਕੋ ਹਸਨ ਹੈ ਹਾਰ, ਜਾਤ ਜੁਲਾਹਾ ਮਤ ਕਾ ਤੀਰ, ਸਹਿਜ ਸਹਿਜ ਗੁਣ ਰਮੇ ਕਬੀਰ, ਤੂੰ ਬਾਹਮਣ ਮੈਂ ਕੰਸੀ ਕ ਜੁਲਾਹਾ, ਸਪਸ਼ਟ ਕੀਤਾ। ਪਰ ਗੁਰੂ ਜੀ ਨੇ ਹੈਡਿੰਗਾਂ 'ਚ ਨਹੀਂ ਲਿਖਿਆ ਕਿਉਂਕਿ ਗੁਰੂ ਜੀ ਕਿਸੇ ਜਾਤ ਬਰਾਦਰੀ ਦੀ ਗੱਲ ਨਹੀਂ ਸੀ ਮੰਨਦੇ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ, ਇੱਕ ਜੁੱਤੀਆਂ ਬਣਾਉਣ ਵਾਲਾ, ਉਹ ਵਿਚਾਰੇ ਨੂੰ ਨਾ ਰੱਜ ਕੇ ਰੋਟੀ ਮਿਲਣੀ, ਨਾ ਵਧੀਆ ਕੱਪੜਾ ਮਿਲਣਾ, ਤੁਸੀਂ ਸਮਝਦੇ ਹੋ। ਅੱਜ ਵੀ ਤੁਸੀਂ ਦੇਖੋ ਜਿਹੜੇ ਲੋਕ ਬਹੁਤੇ ਗਰਮੀ 'ਚ ਰਹਿੰਦੇ ਨੇ ਉਹਨਾਂ ਦਾ ਰੰਗ ਕਾਲਾ ਹੋ ਜਾਂਦਾ ਚਮੜੀ ਦਾ, ਅਤੇ ਹੁਣ ਵਿਚਾਰਿਆਂ ਨੂੰ ਕੱਪੜੇ ਤਾਂ ਇੰਨੇ ਮਿਲਣੇ ਨਹੀਂ, ਘਰ 'ਚ ਗਰੀਬੀ ਹੁੰਦੀ ਸੀ ਅਤੇ ਸਰੀਰਕ ਤੌਰ 'ਤੇ ਰੰਗ ਕਾਲਾ ਹੋ ਜਾਂਦਾ ਸੀ। ਉਹ ਥੋੜ੍ਹਾ ਜਿਹਾ ਕਰੂਪ ਸੀ, ਰੰਗ ਰੂਪ ਵਧੀਆ ਨਹੀਂ ਸੀ, ਇੱਕ ਜਾਤ ਇਹੋ ਜਿਹੀ ਸੀ। ਲੋਕ ਜਦੋਂ ਇਹ ਬਾਹਰ ਨਿਕਲਦੇ ਸਨ ਨਾ ਨੀਵੀਆਂ ਜਾਤਾਂ ਵਾਲੇ, ਉਦੋਂ ਇਹਨਾਂ ਲਈ ਦੋ ਪਾਬੰਦੀਆਂ ਹੁੰਦੀਆਂ ਸੀ ਖਾਸ। ਨੰਬਰ ਇੱਕ, ਤੁਸੀਂ ਦੁਪਹਿਰ ਨੂੰ ਨਿਕਲਣਾ। ਕਿਉਂ? ਕਿਉਂਕਿ ਦੁਪਹਿਰ ਨੂੰ ਬੰਦੇ ਦਾ ਪਰਛਾਵਾਂ ਛੋਟਾ ਹੋ ਜਾਂਦਾ, ਬਹੁਤੀ ਧਰਤੀ ਮੈਲੀ ਨਹੀਂ ਹੋਏਗੀ। ਇਹ ਦੁਪਹਿਰ ਨੂੰ ਨਿਕਲਦੇ ਸਨ ਛੋਟੀਆਂ ਜਾਤਾਂ ਵਾਲੇ ਅਖੌਤੀ ਤੌਰ 'ਤੇ। ਦੂਜਾ, ਉਹਦੇ ਪਿੱਛੇ ਇੱਕ ਟਾਹਣੀ ਬੰਨ੍ਹੀ ਹੁੰਦੀ ਸੀ ਵੀ ਜਦੋਂ ਵੀ ਤੁਸੀਂ ਨਿਕਲ ਕੇ ਜਾਣਾ ਉਹ ਟਾਹਣੀ ਉਸ ਥਾਂ ਦੇ ਉੱਤੇ ਉਹ ਤੁਹਾਡੇ ਪੈਰਾਂ ਨੂੰ ਮਿਟਾ ਦੇਵੇ ਅਤੇ ਕੋਈ ਉੱਚ ਜਾਤੀ ਵਾਲਾ ਉੱਥੇ ਪੈਰ ਨਾ ਰੱਖ ਲਵੇ। ਮੈਂ ਗੱਲ ਭੁੱਲ ਗਿਆ ਸਾਂ, ਉਹ ਵੀ ਇੱਥੇ ਦੁਹਰਾ ਦਿਆਂ। ਤੁਸੀਂ ਕਦੇ ਦੇਖਿਓ ਕਿਸੇ ਵੀ ਪੁਰਾਣੇ ਪਿੰਡ ਵਿੱਚ ਜਾ ਕੇ, ਉੱਥੇ ਜਿਹੜੇ ਨੀਵੀਆਂ ਜਾਤਾਂ ਵਾਲੇ ਨੇ, ਗਰੀਬੜੇ ਨੇ, ਉਹਨਾਂ ਦੇ ਘਰ ਛਿਪਦੇ ਵਾਲੇ ਪਾਸੇ ਹੋਣਗੇ, ਜਿਹੜੇ ਉੱਚੀਆਂ ਜਾਤਾਂ ਵਾਲੇ ਨੇ ਉਹਨਾਂ ਦੇ ਘਰ ਚੜ੍ਹਦੇ ਵਾਲੇ ਪਾਸੇ ਆਉਣਗੇ ਜਿੱਥੇ ਸੂਰਜ ਪਹਿਲਾਂ ਚੜ੍ਹਦਾ। ਉਹ ਇਹ ਕਹਿੰਦੇ ਸਨ ਵੀ ਜੇ ਗਰੀਬ ਦੇ ਘਰੋਂ ਸੂਰਜ ਸਾਡੇ ਘਰ ਆਇਆ, ਸੂਰਜ ਤਾਂ ਪਿੱਟਿਆ ਗਿਆ, ਧੁੱਪ ਤਾਂ ਪਿੱਟੀ ਗਈ ਪਹਿਲਾਂ, ਅਤੇ ਗਰੀਬ ਦਾ ਘਰ ਪਿਛਲੇ ਪਾਸੇ ਹੋਵੇ, ਅਮੀਰ ਦੇ ਘਰੋਂ ਹੋ ਕੇ ਸੂਰਜ ਗਰੀਬ ਦੇ ਘਰ ਭਾਵੇਂ ਜਾਵੇ। ਅੱਜ ਵੀ ਪਿੰਡਾਂ ਵਿੱਚ ਤੁਸੀਂ ਦੇਖੋ ਜਾ ਕੇ ਜਿਹੜੇ ਗਰੀਬਾਂ ਦੇ ਘਰ ਨੇ ਉਹ ਸ਼ਿਪ ਦੇ ਵਾਲੇ ਪਾਸੇ ਮਿਲਣਗੇ ਤੁਹਾਨੂੰ। ਗੁਰੂ ਰਾਮਦਾਸ ਜੀ ਨੇ ਕੈਸੀ ਕਮਾਲ ਕੀਤੀ, ਅਸੀਂ ਤਾਂ ਦੁਨੀਆ ਨੂੰ ਦੱਸ ਹੀ ਨਹੀਂ ਪਾਏ, ਸਾਡਾ ਤਾਂ ਖਜ਼ਾਨਾ ਹੀ ਬੜਾ ਕੀਮਤੀ ਸੀ। ਗੁਰੂ ਰਾਮਦਾਸ ਜੀ ਨੇ 52 ਕਿੱਤਿਆਂ ਵਾਲੇ ਲੋਕ, 52 ਜਿਹਨਾਂ ਕੋਲ ਟੈਲੈਂਟ ਸੀ, 52 ਕਿੱਤਿਆਂ ਵਾਲੇ ਵੱਖੋ ਵੱਖਰੇ ਗੁਣਾਂ ਵਾਲੇ ਲੋਕ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵਸਾਏ ਸੀ, ਅਤੇ ਕਿਸੇ ਨੂੰ ਜ਼ਾਤ ਬਰਾਦਰੀ ਦੇ ਨਾਂ 'ਤੇ ਹੱਕ ਨਹੀਂ ਸੀ ਵੀ ਕੋਈ ਘਰ ਆਪਣਾ ਕਿੱਥੇ ਬਣਾਵੇ, ਜਿੱਥੇ ਉਹਦਾ ਜੀ ਕਰਦਾ ਉੱਥੇ ਬਣਾਵੇ। ਕਿੱਡਾ ਕੀਮਤੀ ਖਜ਼ਾਨਾ ਸਾਡੇ ਕੋਲ, ਪਰ ਆਪਾਂ ਦੱਸ ਹੀ ਨਹੀਂ ਪਾਏ। ਉੱਥੇ ਹੀ ਚੱਲੀਏ ਵਾਪਸ। ਇੱਕ ਮੋਚੀ ਇੱਕ ਗੱਲ ਕਹਿ ਕੇ ਮੈਂ ਵਾਪਸ ਆਵਾਂਗਾ, ਮਾਫ ਕਰਿਓ। ਤੁਸੀਂ ਦਿੱਲੀ ਜਾਓਗੇ ਨਾ ਕਦੇ, ਦਿੱਲੀ ਦੇ ਵਿੱਚ ਇੱਕ ਗੁਰਦੁਆਰਾ ਮੋਤੀ ਬਾਗ ਹੈ, ਅਸਲ ਵਿੱਚ ਇਹਦਾ ਪਹਿਲਾ ਨਾਂ ਮੋਚੀ ਬਾਗ ਹੈ, ਤੁਸੀਂ ਹੈਰਾਨ ਹੋਵੋਗੇ। ਇਸ ਗੁਰਦੁਆਰੇ ਦਾ, ਇਸ ਇਲਾਕੇ ਦਾ ਪਹਿਲਾ ਨਾਂ ਜਿਹੜਾ ਮੋਚੀ ਬਾਗ ਹੈ। ਇੱਥੇ ਚਮੜੇ ਦਾ ਕੰਮ ਹੁੰਦਾ ਸੀ, ਬਹੁਤਾਤ ਲੋਕ ਚਮੜੇ ਦਾ ਕੰਮ ਕਰਨ ਵਾਲੇ ਰਹਿੰਦੇ ਸਨ ਇੱਧਰ ਇਲਾਕੇ 'ਚ, ਅਤੇ ਗੁਰੂ ਜੀ ਉਸ ਥਾਂ 'ਤੇ ਜਾ ਕੇ ਰਹੇ ਸੀ, ਯਾਦ ਰੱਖਿਓ ਜੀ। ਉਹਦਾ ਨਾਂ ਬਾਅਦ ਵਿੱਚ ਮੋਤੀ ਬਾਗ ਬਣਿਆ, ਪਹਿਲਾਂ ਮੋਚੀ ਨਗਰ ਆ ਉਹ, ਮੋਚੀ ਬਾਗ ਆ ਉਹ। ਡਾਕਟਰ ਰਤਨ ਸਿੰਘ ਜੱਗੀ ਨੂੰ ਕਦੇ ਪੜ੍ਹੇ ਹੋਏ, ਉਹ ਸਪਸ਼ਟ ਹੈ। ਅੱਜ ਅਸੀਂ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਵੀ ਉਹ ਨਹੀਂ ਕਰਨਾ, ਆਹ ਨਹੀਂ ਕਰਨਾ। ਖੈਰ ਵਾਪਸ ਆਪਾਂ ਫਿਰ ਚੱਲੀਏ ਵਾਪਸ। ਇਹ ਮੋਚੀ ਜੋੜੇ ਬਣਾਉਂਦਾ ਹੈ, ਇਹਦੇ ਮਨ ਵਿੱਚ ਬੜਾ ਚਾਅ ਹੈ ਵੀ ਕੋਈ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਗਿਆ ਨਾ, ਅਤੇ ਮੈਂ ਉਹਨਾਂ ਵਾਸਤੇ ਇੱਕ ਜੋੜਾ ਬਣਾ ਕੇ ਭੇਜਾਂ। ਬੜੀ ਰੀਝ ਨਾਲ ਇਹਨੇ ਜੋੜਾ ਬਣਾਇਆ, ਪਰ ਇਹ ਜੋੜਾ ਆਪਣਾ ਗੁਰੂ ਅਰਜਨ ਪਾਤਸ਼ਾਹ ਕੋਲ ਪਹੁੰਚਾ ਨਾ ਸਕਿਆ, ਨਹੀਂ ਸਬੱਬ ਬਣਿਆ, ਨਹੀਂ ਪਤਾ ਲੱਗਿਆ ਸੰਗਤਾਂ ਦਾ। ਹੁਣ ਜਦੋਂ ਪਤਾ ਲੱਗਿਆ ਵੀ ਗੁਰੂ ਜੀ ਬਰਾਤ ਲੈ ਕੇ ਇੱਧਰ ਦੀ ਆ ਰਹੇ ਨੇ, ਅਤੇ ਇੱਥੋਂ ਦੀ ਮੇਰੇ ਨੇੜੇ ਦੀ ਹੋ ਕੇ ਲੰਘਣਾ ਹੈ, ਇਹਦੇ ਮਨ ਵਿੱਚ ਬੜੀ ਤੀਬਰ ਇੱਛਾ ਜਾਗੀ, ਬੜਾ ਪਿਆਰ ਜਾਗਿਆ। ਹੁਣ ਇਹਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੇ, ਕਿਉਂਕਿ ਨੀਵੀਂ ਜਾਤ ਦਾ ਸੀ ਵਿਚਾਰਾ, ਅਖੌਤੀ ਤੌਰ 'ਤੇ ਇੱਕ ਉੱਦਾਂ ਕਰੂਪ ਸੀ, ਇਹਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੇ। ਇਹਨੇ ਹੁਣ ਕੀ ਕੀਤਾ, ਇੱਕ ਛੋਟਾ ਜਿਹਾ ਕੰਧ ਵਿੱਚੋਂ ਜਾਂ ਕਿਸੇ ਤਰ੍ਹਾਂ ਕਹਿ ਲਓ ਦਰਵਾਜ਼ੇ ਰਾਹੀਂ ਇੱਕ ਛੋਟਾ ਜਿਹਾ ਇਹਨੇ ਰਸਤਾ ਬਣਾਇਆ ਵੀ ਜਦੋਂ ਗੁਰੂ ਜੀ ਲੰਘਣਗੇ ਨਾ, ਤਾਂ ਮੈਂ ਉਦੋਂ ਇੱਕ ਕਿਸੇ ਨਾ ਕਿਸੇ ਦੇ ਹੱਥ 'ਤੇ ਜੋੜਾ ਭੇਜ ਦਿਆਂਗਾ। ਹੁਣ ਜਦੋਂ ਗੁਰੂ ਜੀ ਬਰਾਤ ਲੈ ਕੇ ਲੰਘੇ, ਅਤੇ ਉਦੋਂ ਪਤਾ ਲੱਗਿਆ, ਗੁਰੂ ਜੀ ਨੂੰ ਸੁਨੇਹਾ ਮਿਲਿਆ ਵੀ ਆਹ ਇੱਕ ਸੇਵਕ ਹੈ, ਅਤੇ ਬੜੇ ਪਿਆਰ ਨੇ ਇਹਨੇ ਜੋੜਾ ਬਣਾਇਆ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਘੋੜੇ ਤੋਂ ਉਤਰੇ, ਅਤੇ ਘੋੜੇ ਤੋਂ ਉਤਰ ਕੇ ਉਹਦੇ ਘਰ ਵੱਲ ਨੂੰ ਤੁਰ ਪਏ। ਅੱਜ ਵੀ ਭਾਈ ਮੱਲ ਉਹਦਾ ਨਾਂ ਸੀ, ਇਸ ਮੋਚੀ ਦਾ ਨਾਂ ਭਾਈ ਮੱਲ ਹੈ। ਅੱਜ ਵੀ ਤੁਸੀਂ ਗੁਰਦੁਆਰਾ ਮਾਊ ਸਾਹਿਬ ਦੇ ਕੋਲ ਫਲੌਰ ਦੇ ਕੋਲ ਉਸ ਭਾਈ ਮੱਲ ਦਾ ਸਥਾਨ ਬਣਿਆ ਹੋਇਆ, ਬਕਾਇਦਾ ਗੁਰਦੁਆਰਾ ਬਣਿਆ ਹੋਇਆ। ਸਤਿਗੁਰੂ ਜੀ ਬੜੇ ਪਿਆਰ ਨਾਲ ਉਹਦੇ ਘਰ ਵੱਲ ਨੂੰ ਤੁਰ ਪਏ, ਅਤੇ ਅੱਗੇ ਜਦੋਂ ਉਹ ਮੋਚੀ ਮਿਲਿਆ, ਅਤੇ ਫਿਰ ਉਹਦੀ ਤਾਂ ਖੁਸ਼ੀ ਦਾ ਅੰਤ ਕੋਈ ਨਾ ਰਿਹਾ ਵੀ ਸਤਿਗੁਰੂ ਤੁਸੀਂ ਮੇਰੇ ਗਰੀਬ ਕੋਲ, ਹਾਂ ਹੈ ਸਿੱਖੀ, ਮੇਰੇ ਗਰੀਬ ਕੋਲ। ਸ਼ਬਦ ਤਾਂ ਮੁੱਕ ਗਏ, ਰੋ ਰੋ ਕੇ ਉਸ ਮੋਚੀ ਨੇ ਗੁਰੂ ਦੇ ਚਰਨ ਧੋ ਦਿੱਤੇ। ਉਹ ਪਾਤਸ਼ਾਹ, ਅੱਜ ਤੱਕ ਕਦੇ ਕਿਸੇ ਨੇ ਮੈਨੂੰ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੇਰੇ ਦਰ ਤੋਂ ਪਿਆਰ ਮਿਲਿਆ। अपने हत्थां नाल गुरु के चरणों विच जोड़ा पाया। सतगुरु ने जोड़ा पहनिया, उन्हें इन्ने कु प्यार नाल बनाया सी, जोड़ा भी बहुत वधिया जचिया। तो हजूर कहन लगे भी तेरी गल ते हुण असां मन लई है, तो साडी गल तैनू मननी पैनी है। भाई मल हैरान होया, भाई मैं मननी? तुसी हुक्म करो मेरे लिए, की हुक्म है? साहब कहन लगे भी मैं अपने चोले लेके चला सा, क्योंकि बरात कई कई दिन रहिंदी सी, पर अज मैं तैनू एक चोला देन लगा, वो चोला पा ते चल, तैनू बरात विच लेके जाना। मैं तैनू बरात विच लेके जाना है। सिख दियां तहां निकल गईयां ओ पातशाह, जिन्हों लोग तुरन भी नहीं देंदे, तू उहदे घर आ गया। जिदे लोग हथी कुछ लेके भी नहीं खांदे, तू दे भेटावां कबूल कर लईयां। जिदा कोई नौं नहीं लैंदा, जिदा कोई मूँह नहीं देखना चाहुंदा, तू उहनूं बरात विच लेके चला। गुरु अर्जन पातशाह जी भाई मल नूं बरात विच लेके गए सन अपने नाल मऊ पिंड विच। मैं एक बेनती करनी चाहुंदा तुहाडे चरणां विच, असल विच जदों आपां जीवन विचार रहे हैं ना, तो सीखण वास्ते विचार रहे हैं आपां। मैं भी अपने मनां विचों उन्हां चीज़ां नूं कढ दियां जड़ियां निक्कियां निक्कियां गल्लां तो शूशा पाशी दा नां असी सिक्खी रख लिया, यह सिक्खी नहीं सी। देखो तुसी कदे विचार के भाई गुरदास ने किन्ना कुछ लिखिया, 12 लिखियां, कवित लिखे, गुरु ग्रंथ साहिब जी दा सरूप लिखिया, किड्डी वड्डी घटना भाई गुरदास जी दी। 12 गुरु ग्रंथ साहिब दे सरूप लिखण तो बाद विच लिखियां गईयां, याद रखे जे। बहुतात प्रचारक अज भी भुलेखे नाल ये प्रचारी जांदे ने भई गुरु ग्रंथ साहिब दी कुंजी है भाई 12 भाई गुरदास दी, बिल्कुल नहीं। पहली बार किनिया 12 ने 40 याद रह जाने, किनिया 12 ने 40 पहली बार, जिहड़ी पहली बार है वह पहली बार विच ही छेवें पातशाह का जिक्र है। छेवें पातशाह तो गुरु ग्रंथ साहिब सरूप बनने तो बाद विच बने हैं। गुरु ग्रंथ साहिब का कदों बनया सरूप, बोलो 1604। ये भुलना नहीं चाहिए, गुरु ग्रंथ साहिब का सरूप कदों तैयार होया सी, 1604 विच ये तैयार हो गया सी, अगस्त दे महीने। फिर इंडैक्स लगन नूं कई दिन लगे लिखण नूं, फिर 1 सितंबर 1604 नूं दरबार साहिब प्रकाश किया गया सी। हुण गुरु ग्रंथ साहिब बनिया 1604 नूं, ते गुरु हरगोबिंद साहिब गुरगद्दी ते बैठे 1606 नूं। मैनू नहीं लगता भी एडा मैथ तुहाडा कमजोर होएगा, 1606 विच्चों 1604 कढ़ीए, 2 साल बाकी ने। भाई गुरदास दियां 12 बाद विच लिखियां गईयां ने, याद रखे जे। उदों गुरु ग्रंथ साहिब सरूप तैयार हो चुका होया सी। समा हो गया, आपां जिहड़ी गल मैं करनी चाहुंदा उहदे वल आ जां। हुण भाई गुरदास जी ने इन्ना कुछ लिखिया, जदों पहला हुक्मनामा लेना सी बाबे बुढ़े नूं बिठाता, भाई गुरदास जी ने एक वारी भी जिद ना कीती, एक वारी भी ईरखा ना कीती, भई मैं लिखदा रहा ते पहला हुक्मनामा लेण वास्ते बाबे बुढ़े नूं बिठाता। यह सी सिक्खी। अज साडे च किन्नी ईरखा है। अज एक गल दा परण करिए, भई मैं इस कूड़ कबाड़ विच्चों निकल के गुरु अर्जन पातशाह जी दा दर्शाया होया मार्ग जिंदगी च धारण करांगा, हर एक नूं ओना ही प्यार करांगा, गरीब ते अमीर नूं जिहो जिहा मेरा मैनू गुरु सिखाउंदा है। होईयां बेअंत प्रकार दीयां भुल्लां नूं खिमा बख्शिश करनी, तुसी इन्नी गिणती च पहुँचदे हो, मैं तुहाडा बहुत दिलों शुक्रगुजार हैं। बड़े प्यार नाल सरवण करदे हो, सतगुरु कृपा करे अपने रहिंदे दिन भी इवें गुरु चरणां नाल स्नेह करदियां गुजर जाण। अदब नाल आखो जी वाहिगुरू जी का खालसा, वाहिगुरू जी की फतेह। राम कली महला तीजा, आनंद एको ओंकार, सतगुर प्रसाद। आनंद पया मेरी माए सतगुरु में पाया
सतगुरता पाया सहज सीती मन बनिया वाधाइया
राग रतन परवार परिया शब्द गा बने आईया
सतगुरता गाओ हरि केरा मन जिनी वसाया
कह नानक आनंद हुआ सतगुरु में पाया
हे मन मेरिया तू सदा रो हरनाली
हर नाल रहो तू मन मेरे दुख सब विसारना
अंगीकार करे तेरा कार्य सब सुवारना
सबना गल्ला समरथ स्वामी सो क्यों मनो बसारे
कहे नानक मन मेरे सदारो हर नाली
साचे साहेबा क्या नाही करते रे
करता तेरा सब किस है जिस देह सो पावे
सदा सिफत सलाह तेरी नाम मन बसावे
नाम जिन कह मनो वसिया बाजे शब्द कनेरे
कहे नानक सच्चे साहिब क्या नाहीं करते रे साचा नाम मेरा आधारो
सच नाम आधार मेरा जन पुखा सब गवाईया
कर शांत सुख मन आए बसिया जन इच्छा सब पुजाईया
सदा कुर्बान कीता गुरु विटो जिस दिया हे वड़ियाईया
कहे नानक सुनो संतो शब्द धरो प्यारो साचा नाम मेरा आधारो
वाजे पंच शब्द तत्कार सुभागा कार सुभागा शब्द वाजे कला
पंच दूत दवस कीते काल कंट कुमारिया
करम पाया तुजन को सेना बहर कह लागी
कह नानक तंस को हुआ चित कर अनहद वाजी
अनहद सुनो बड़ पागियो सगल मनोरथ पूरे
पार ब्रह्म परम पाया उतरे सगल विसूरे
रोग संताप उतरे सुनी सच्ची वाणी
संत साजन पई सरसी पूरी गुरते जानी
सुनते पुनित कहते सतगुर रहया परपूरे
बिनवंत नानक गुर चरण लागे वाजे अनहतूरे सुनते
पुनित कहते पवित सतगुर आपरपूरे बिनवंत नानक गुर वाजे अनहतू वाहिगुरु जी का खालसा वाहिगुरु जी की फतेह तुठा कोई ना जाने तुमरा अंत उचे सगल समग्री तुमरा सुतर तारी तुमते हो सो तुमरी गत मित तुम ही जानी नानक दास जपो जी सतनाम श्री वाहिगुरु वाहिगुरु जी तिने ताप निवारण हारा दुखांता सुखरास ताको बिघन न कौ लागै जाकी प्रभ या करदास अरदास को ओंकार वाहिगुरु जी की फतेह प्रथम भगवती सिमर कै गुरु नानक लिंग त्याय फिरंगद गुर ते अमरदास रामदास हुई सहाय अर्जन हर गोबिंद नौ सिमरौ श्री हराय श्री हर कृष्ण त्याई जिस ठाय शब्द हो जाय तेग बहादुर सिमरय करण दया वैताय सब थाई हुए सहाय दसवें पातशाह गुरु गोबिंद सिंह साहब जी सब थाई हुए सहाय दसां पातशाह जोत साहब श्री गुरु ग्रंथ साहब जी दे पाठ दर्शन दीदार दा ध्यान तरक बोलो जी पंज प्यारियां चौं सबजादियां चाली मुक्तियां हटियां जपियां तपियां नाम जपिया वंड छकिया देख चलाई ते गवाई देख के अनढ कीता तना दी कमाई दा ध्यान तरक बोलो जी जिना सिंघा सिंघणिया ने धर्म हेत सीस दिते बंद बंद कुटवाए खोपरियां लवाइया चरखड़िया ते चढ़े तन आरिया नाल चराए सिखी केसा स्वसा संग नवाए जिना सदकवाना दी कमाई दा ध्यान तरक बलो जी पंजा तख्ता सुरबत गुरुद्वारे आ ਗੁਰ ਧਾਮਾਂ ਦਾ ਧਿਆਨ ਤਰਕ ਬੁਲ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਸਿਆਰਿਆ ਹਿਤ ਦੇਖ ਤੇਖ ਫਤਿਹ ਬ੍ਰਿਤ ਕੀ ਪਹਿਜਰੀ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੁਲ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹੁ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਰ ਬੁੱਲ ਜੀ। ਸਿੱਖਾਂ ਦਾ ਮਨ ਨੀਵਾਂ ਬੱਤ ਉੱਚੀ ਮੱਤ ਪੱਤ ਦੇ ਰਾਖੇ ਆਪ ਵਾਹਿਗੁਰੂ ਅੰਤਰ ਜਾਮੀ ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਤਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਬਖਸ਼ੇ ਉੱਦਮ ਸਦਕਾਬ ਦੀਆਂ ਸਮੁੱਚੀਆਂ ਗੁਰਸਿੱਖ ਸੰਗਤਾਂ ਨੇ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸਜਾਏ ਹਨ। ਸੱਜਿਆਂ ਦੀਵਾਨਾਂ ਵਿੱਚ ਸ਼ਬਦ ਚੌਂਕੀ ਸੋਦਰ ਰਹਿਰਾ ਸੋ ਦੇ ਪਾਠ ਉਪਰੰਤ ਗੁਰੂ ਬਾਣੀ ਦਾ ਸੁਪਿੰਨਾ ਸ਼ਬਦ ਕੀਰਤਨ ਗਨ ਕੀਤਾ ਗਿਆ ਹੈ। ਸਤਿਗੁਰੂ ਜੀ ਉਹ ਚਾਲੀ ਲੜੀ ਦੇ ਤਹਿਤ ਗੁਰ ਇਤਿਹਾਸ ਦੀ ਕਥਾ ਵਿਚਾਰਾਂ ਹੋਈਆਂ ਹਨ। ਛੇ ਪੁਣਿਆਂ ਰਸ ਦੇ ਪਾਠ ਹੋਏ ਦੱਸ ਰਿਹਾ ਪਾਸੋਂ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਗੁਰ ਇਤਿਹਾਸ ਦੀ ਕਥਾ ਵਿਚਾਰਾਂ ਕਰਦੇ ਹਾਂ ਰਸ ਦੇ ਪਾਠ ਕਰਦੇ ਹਾਂ ਸੰਗਤ ਪਾਸੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਭੁੱਲਾ ਚੁੱਕਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਾਣੀ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਸਮੂਹ ਆਈਆਂ ਸੰਗਤਾਂ ਦੇ ਹਿਰਦਿਆਂ ਮਨਾਂ ਅੰਦਰ ਸੋਣਾ ਭਾਵਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਨਾਮ ਦਾਨ ਭਰੋਸਾ ਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਉਹ ਜੋ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੋਸ਼ਲ ਮੀਡੀਆ 'ਤੇ ਸਤਸੰਗਤ ਕੀਤੀ ਹਾਜ਼ਰੀਆਂ ਲਵਾਈਆਂ ਸਰਬੱਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਭਰੋਸਾ ਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੋਧੇ ਸੰਗਲਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਤਿੰਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ ਸਿੰਘਾਂ ਦੀ ਚੜ੍ਹਦੀ ਕਲਾ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਪੰਥ ਦੀ ਏਕਤਾ ਵਾਸਤੇ ਉਹਦੇ ਪਾਵਨ ਚਰਨਾਂ 'ਚ ਅਰਦਾਸ ਹੋ ਜੀ ਕਿਰਪਾ ਕਰਨੀ ਸਮੂਹ ਸਿੰਘਾਂ ਨੂੰ ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ ਭਾਣੇ ਵਿੱਚ ਚਾਰ ਪੈਰ ਦਿਨ ਆਇਆ ਅਸੀਂ ਸੁੱਖ ਨਾਲ ਬਤੀਤ ਹੋਇਆ ਚਾਰ ਭੈਰਣ ਆਈ ਹੈ ਕਿਰਪਾ ਕਰਨੀ ਭਾਣੇ ਵਿੱਚ ਬਤੀਤ ਕਰਾਉਣੀ ਨਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਸੁਵਾਸ ਚੱਲੇ ਸੁਫਲੇ ਕਰਨੇ ਤਿਲ ਫਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ ਤਬਾ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋਮਲ ਵੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੌਣ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨ ਜੀਵਾ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾਂ, ਅਵਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਅਵਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਣ ਪਿਆ ਸੁਖ ਪਾਈਐ, ਬਾਹੜ ਦੁਖ ਨਾ ਹੋਈ ਰਹਾਉ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ, ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀਆਂ ਨੇ ਅੱਜ ਸ਼ਾਮਾਂ ਦੇ ਦੀਵਾਨ ਵਿੱਚ ਜਿੱਥੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਉੱਥੇ ਸਾਡੇ ਪਹੰਤ ਦੇ ਮਹਾਨ ਕਥਾਵਾਚਕ ਖੋਜੀ, ਇਤਿਹਾਸ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਲਿਖਣ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਪਾਸੋਂ ਜੋ ਲਗਾਤਾਰ ਲੜੀ ਚੱਲ ਰਹੀ ਹੈ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਅਸੀਂ ਇਹਨਾਂ ਦਿਨਾਂ ਵਿੱਚ ਮਨਾਉਂਦੇ ਹਾਂ, ਉਸ ਦੇ ਸੰਬੰਧ ਵਿੱਚ ਅੱਜ ਤੀਸਰਾ ਇਹਨਾਂ ਦਾ ਦੀਵਾਨ ਸੀ। ਬਹੁਤ ਸਾਰੀਆਂ ਇਤਿਹਾਸ ਦੀਆਂ ਉਹ ਪਰਤਾਂ ਇਹ ਸਾਡੇ ਸਾਹਮਣੇ ਖੋਲ੍ਹਣ ਦਾ ਯਤਨ ਕਰ ਰਹੇ ਹਨ, ਜਿਸ ਇਤਿਹਾਸ ਦੇ ਬਾਰੇ ਅਸੀਂ ਬਿਲਕੁਲ ਅਣਜਾਣ ਸਾਂ। ਬਿਲਕੁਲ ਸਾਨੂੰ ਕੁਝ ਪਤਾ ਨਹੀਂ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਦੇ ਸਮੇਂ ਕਿਵੇਂ ਲੰਗਰਾਂ ਦੀ ਤੋਟ ਆਈ ਅਤੇ ਕਿਵੇਂ ਸੰਗਤਾਂ ਨੇ ਭੁੱਜੇ ਹੋਏ ਛੋਲਿਆਂ ਦੇ ਨਾਲ ਲੰਗਰਾਂ ਦੇ ਵਿੱਚ ਬੈਠ ਕਰਕੇ ਗੁਜ਼ਾਰਾ ਕੀਤਾ। ਅੱਜ ਅਸੀਂ ਲੰਗਰਾਂ ਨੂੰ ਇੱਕ ਅਲੱਗ ਤਰ੍ਹਾਂ ਦਾ ਰੂਪ ਦੇ ਦਿੱਤਾ ਹੈ। ਸੋ ਅੱਜ ਦੀ ਕਥਾ ਦੇ ਵਿੱਚ ਅਗਰ ਅਸੀਂ ਸੈਂਟਰਲਾਈਜ਼ ਇੱਕ ਰਿਜ਼ਲਟ ਕੱਢੀਏ ਤਾਂ ਇੱਕ ਸਾਨੂੰ ਗੁਰੂ ਘਰ ਦੇ ਵਿੱਚੋਂ ਪੇਸ਼ੈਂਸ ਅਸੀਂ ਕਿਵੇਂ ਲੈ ਕੇ ਜਾਣਾ ਹੈ। ਗੁਰੂ ਘਰ ਦੇ ਵਿੱਚੋਂ ਅੱਜ ਅਸੀਂ ਇਹ ਸਿੱਖ ਕੇ ਜਾ ਰਹੇ ਹਾਂ ਕਿ ਕਿਵੇਂ ਊਂਚ ਔਰ ਨੀਚ ਦਾ ਭੇਦਭਾਵ ਸਤਿਗੁਰੂ ਜੀ ਨੇ ਗੁਰਗੱਦੀ 'ਤੇ ਬਿਠਾ ਕਰਕੇ ਮਿਟਾਇਆ। ਇਹ ਅਸੀਂ ਅੱਜ ਸਿੱਖਿਆ ਇਹਨਾਂ ਦੀ ਕਥਾ ਦੇ ਪਾਸੋਂ ਲੈ ਕਰਕੇ ਜਾਈਏ ਅਤੇ ਗੁਰਬਾਣੀ ਦੇ ਨਾਲ ਮੈਚ ਕਰਦੇ ਇਤਿਹਾਸ ਨੂੰ ਅਸੀਂ ਆਪ ਪੜ੍ਹੀਏ ਅਤੇ ਨਾਲ ਹੀ ਗੁਰਬਾਣੀ ਦੇ ਆਧਾਰ 'ਤੇ ਜੋ ਇਤਿਹਾਸ ਸਾਡਾ ਬਣਦਾ ਹੈ ਉਹ ਅਸੀਂ ਆਪਣੇ ਬੱਚਿਆਂ ਨੂੰ ਸੁਣਾਉਣਾ ਕਰੀਏ। ਸੋ ਆਉਣ ਵਾਲੇ ਸਮੇਂ ਵਿੱਚ ਵੀ ਭਾਈ ਸਾਹਿਬ ਨੇ 7 ਤਰੀਕ ਤੱਕ ਇਸੇ ਤਰ੍ਹਾਂ ਲੜੀਵਾਰ ਜੋ ਕਥਾ ਹੈ ਉਹ ਇਹਨਾਂ ਦੀ ਇੱਥੋਂ ਚੱਲਣੀ ਹੈ। ਕੋਈ ਵੀ ਅਪਡੇਟ ਹੈ, ਇੱਕ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਦਾ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ, ਤੁਸੀਂ ਸਾਰੇ ਉਸ ਗਰੁੱਪ ਦੇ ਵਿੱਚ ਸ਼ਾਮਿਲ ਹੋ ਕਰਕੇ ਉਹ ਜੋ ਵੀ ਅਪਡੇਟਸ ਗੁਰਦੁਆਰਾ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ ਹਨ ਉਹ ਜ਼ਰੂਰ ਆਪ ਜੀ ਉਹ ਅਪਡੇਟਸ ਲੈਣ ਦੀ ਕਿਰਪਾਲਤਾ ਕਰੋ। ਇੱਥੇ ਰਾਗੀ ਸਿੰਘ ਹਨ, ਗੁਰੂ ਘਰ ਦਾ ਪੂਰਾ ਸਟਾਫ ਹੈ, ਉਹਨਾਂ ਨੂੰ ਤੁਸੀਂ ਆਪਣਾ ਨੰਬਰ ਦੇ ਕਰਕੇ ਉਸ ਵਟਸਐਪ ਗਰੁੱਪ ਦੇ ਵਿੱਚ ਐਡ ਹੋ ਕਰਕੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਹੈ ਜਾਂ ਜੋ ਜਿਸ ਤਰ੍ਹਾਂ ਦੇ ਗੁਰੂ ਘਰ ਵੱਲੋਂ ਪ੍ਰੋਗਰਾਮ ਉਲੀਕੇ ਜਾਣੇ ਹਨ ਉਹ ਉਸ ਗਰੁੱਪ ਦੇ ਵਿੱਚ ਪਾ ਦਿੱਤੇ ਜਾਂਦੇ ਹਨ। ਅਤੇ ਬਹੁਤ ਸਾਰੀਆਂ ਸੰਗਤਾਂ ਉਸ ਗਰੁੱਪ ਦਾ ਮੈਂਬਰ ਵੀ ਹਨ ਜੋ ਬੈਠੇ ਹੋਏ ਹਨ, ਅਤੇ ਬਹੁਤ ਸਾਰੇ ਅਜੇ ਤੱਕ ਮੈਂਬਰ ਬਣੇ ਵੀ ਨਹੀਂ ਹਨ। ਸੋ ਕਿਰਪਾ ਕਰਕੇ ਜ਼ਰੂਰ ਤੁਸੀਂ ਇਹਨਾਂ ਨੂੰ ਆਪਣੇ ਆਪਣੇ ਸੈੱਲ ਨੰਬਰ ਦਿਓ ਔਰ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਬੈਠ ਕੇ ਉਸਦੀ ਜੋ ਸਾਊਂਡ ਹੈ ਉਹਨੂੰ ਬੇਸ਼ੱਕ ਮਿਊਟ ਕਰ ਦਿਓ, ਕਿਉਂਕਿ ਅਸੀਂ ਕਿਉਂਕਿ ਆਮ ਤੌਰ 'ਤੇ ਜੋ ਲੋਕ ਵਟਸਐਪ ਗਰੁੱਪ ਦੇ ਮੈਂਬਰ ਬਣਦੇ ਹਨ ਉਹ ਦੁਖੀ ਹੋ ਜਾਂਦੇ ਹਨ ਕਿ ਜਦੋਂ ਵਾਰ ਵਾਰ ਪੋਸਟਾਂ ਪੈਂਦੀਆਂ ਹਨ। ਅਸੀਂ ਸਿਰਫ ਅਤੇ ਸਿਰਫ ਕੋਈ ਵੀ ਦਿਨ ਦਿਹਾੜਾ ਕੋਈ ਗੁਰਪੁਰਬ ਹੋਵੇ ਕੋਈ ਵੀ ਗੁਰਦੁਆਰੇ ਦਾ ਪ੍ਰੋਗਰਾਮ ਹੋਵੇ ਕਦੇ ਕੁ ਤਾਂ ਉਹੀ ਪੋਸਟ ਅਸੀਂ ਦੱਸ ਕਰਕੇ ਸੰਗਤ ਨੂੰ ਅਪਡੇਟ ਕਰਦੇ ਹਾਂ, ਹੋਰ ਕੋਈ ਫਾਲਤੂ ਪੋਸਟ ਅਸੀਂ ਉਸ ਵਟਸਐਪ ਗਰੁੱਪ ਦੇ ਵਿੱਚ ਨਹੀਂ ਪਾਉਂਦੇ ਹਾਂ। ਸੋ ਬੇਨਤੀ ਹੈ ਕਿ ਵਟਸਐਪ ਗਰੁੱਪ ਦੇ ਜ਼ਰੂਰ ਮੈਂਬਰ ਬਣੋ ਤਾਂ ਜੋ ਗੁਰੂ ਘਰ ਦੇ ਵਿੱਚ ਜੋ ਹੋ ਰਹੇ ਪ੍ਰੋਗਰਾਮ ਹਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਸੋ 7 ਜੁਲਾਈ ਆਉਣ ਵਾਲੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪਿਛਲੇ 3 ਸਾਲ ਤੋਂ ਉਸਾਰੀ ਅਧੀਨ ਹੈ, ਸਤਿਗੁਰੂ ਜੀ ਦੀ ਬੇਅੰਤ ਬਖਸ਼ਿਸ਼ਾਂ ਹੋਈ ਹਨ ਅਤੇ ਪ੍ਰਬੰਧਕਾਂ ਦਾ ਬਹੁਤ ਵੱਡਾ ਉਪਰਾਲਾ ਹੋਇਆ, ਦਿਨ ਰਾਤ ਦੀ ਇੱਕ ਮਿਹਨਤ ਅੱਜ ਜੋ ਬਰੀ ਚੜ੍ਹੀ ਹੈ। ਸੋ ਬਿਲਡਿੰਗ ਤਿਆਰ ਹੈ, ਸੋ 7 ਜੁਲਾਈ ਨੂੰ ਓਫੀਸ਼ੀਅਲ ਜੋ ਇਹਨਾਂ ਦੀ ਓਪਨਿੰਗ ਸੈਰਮਨੀ ਗੁਰਦੁਆਰਾ ਸਾਹਿਬ ਦੀ ਹੋਣੀ ਹੈ। ਬਾਹਰੋਂ ਕੈਲੀਫੋਰਨੀਆ ਤੋਂ ਹੋਰ ਵੀ ਬਾਹਰਲੇ ਸਟੇਟਾਂ ਤੋਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਜੋ ਰੈਪ੍ਰੈਜੈਂਟੇਟਿਵ ਹਨ ਉਹ ਪਹੁੰਚ ਰਹੇ ਹਨ। ਸੋ ਆਪ ਸਾਰੀਆਂ ਸੰਗਤਾਂ ਨੇ ਜਿੱਥੇ ਆਪ ਹਾਜ਼ਰੀ ਭਰਨੀ ਹੈ ਉੱਥੇ ਆਪਣੇ ਜਾਣਕਾਰ ਉਹ ਵੀਰ ਭੈਣ ਭਰਾਵਾਂ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਆਉਣਾ ਹੈ ਅਤੇ ਗੁਰਦੁਆਰਾ ਸਾਹਿਬ ਬਾਰੇ ਜ਼ਰੂਰ ਦੱਸਣਾ ਹੈ। ਇੱਥੇ ਜੋ ਵੀ ਮੈਂਬਰ ਹਨ ਗੁਰਦੁਆਰਾ ਸਾਹਿਬ ਦੇ, ਕੋਈ ਪ੍ਰਧਾਨ, ਕੋਈ ਸੈਕਟਰੀ, ਕੋਈ ਚੌਧਰ ਦੀ ਗੱਲ ਨਹੀਂ ਹੈ, ਤੁਸੀਂ ਆਪਣਾ ਪ੍ਰੋਗਰਾਮ ਆਪ ਆ ਕਰਕੇ ਉਲੀਕ ਕਰ ਸਕਦੇ ਹੋ, ਜਿਸ ਤਰ੍ਹਾਂ ਗੁਰਬਾਣੀ ਦੇ ਆਧਾਰ ਦੇ ਉੱਪਰ ਆਪਣੇ ਵਿਚਾਰ ਤੁਸੀਂ ਪ੍ਰਗਟ ਕਰ ਸਕਦੇ ਹੋ। ਸੋ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਆਓ ਤੋ ਕੱਲ੍ਹ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਹਾੜ੍ਹ ਦੀ ਮਹੀਨੇ ਦਾ ਸੰਗਰਾਂਦ ਦਾ ਦਿਹਾੜਾ ਹੈ, ਉਹ ਵੀ ਮਹੀਨੇ ਦੀ ਜੋ ਸੰਗਰਾਂਦ ਆ ਉਹ ਵੀ ਵਟਸਐਪ ਦੇ ਅਸੀਂ ਗਰੁੱਪ ਦੇ ਵਿੱਚ ਪਾ ਦਿੰਦੇ ਹਾਂ, ਜ਼ਰੂਰ ਆਪ ਜੀ ਨੇ ਪੜ੍ਹ ਕੇ ਉਹ ਵੀ ਲਾਹਾ ਲੈਣਾ ਹੈ ਅਤੇ ਨਾਲ ਦੀ ਨਾਲ ਗੁਰੂ ਘਰ ਵਿਖੇ ਹਾਜ਼ਰੀਆਂ ਵੀ ਜ਼ਰੂਰ ਇਸ ਟਾਈਮ ਭਰਨੀਆਂ ਹੈ, ਕਿਉਂਕਿ ਇਹੋ ਜਿਹੇ ਇਤਿਹਾਸਕਾਰ, ਖੋਜੀ ਪੱਤਰਕਾਰ, ਖੋਜੀ ਜੋ ਸਾਡੇ ਕਥਾਵਾਚਕ ਹਨ ਜੋ ਗੁਰਬਾਣੀ ਦੇ ਆਧਾਰ 'ਤੇ ਕਥਾ ਕਰਦੇ ਹਨ ਇਹ ਬੜੀਆਂ ਸਦੀਆਂ ਦੇ ਵਿੱਚ ਹੀ ਆਉਂਦੇ ਹਨ। ਸੋ ਸਾਡੇ ਬੜੇ ਭਾਗ ਹਨ, ਪ੍ਰਬੰਧਕਾਂ ਦਾ ਧੰਨਵਾਦ ਹੈ ਕਿ ਜੋ ਇਹੋ ਜਿਹੇ ਪ੍ਰਚਾਰਕਾਂ ਨੂੰ ਆਪਣੀਆਂ ਸਟੇਜਾਂ 'ਤੇ ਬੁਲਾਉਂਦੇ ਹਨ ਅਤੇ ਬੁਲਾਉਣ ਦਾ ਮੌਕਾ ਦਿੰਦੇ ਹਨ, ਬੋਲਣ ਦਾ ਮੌਕਾ ਦਿੰਦੇ ਹਨ। ਆਓ ਸਾਰਿਆਂ ਨੇ ਰਲ ਮਿਲ ਕੇ ਸੋਹਿਲਾ ਸਾਹਿਬ ਜੀ ਦੇ ਜਾਪ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਜੀਓ ਧੰਨ ਵਾਹਿਗੁਰੂ ਜੀ। ਸੋਹਿਲਾ ਰਾਗੁਰ ਦੀਪ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਜੇ ਕਰ ਕੀਰਤ ਆਖੀਐ ਕਰਤੇ ਕਹੋ ਵਿਚਾਰੋ ਤੁਧ ਗਾਓ ਸੋਹਿਲਾ ਸੁਬਰੋ ਜਨਹਾਰੋ ਤੁਮ ਗਾਵੋ ਮੇਰੇ ਨਿਰਪੋਕਾ ਸੋਹਿਲਾ ਹੋਵਾਰ ਜਿਤ ਸੋਹਿਲਾ ਸਦਾ ਸੁਖੇ ਰਹਾਉ ਨਿਤ ਨਿਤ ਜਿਹੜੇ ਸੰਭਾਲਿਆ ਦੇਖਗਾ ਦੇਵਣ ਹਾਰ ਤਰਦਾਨੈ ਘੁੰਮਤ ਨਾ ਪਵੈ ਤਸਦਾ ਤੇ ਕੌਣ ਸੰਭਾਰੋ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲੋ ਦੇਹੋ ਸੱਜਣ ਆਸੀ ਸੁਣੀਆ ਜੋ ਹੋਇਆ ਸਭ ਸੁਮੇਲ ਘਰ ਘਰ ਇਹੋ ਪਹੁੰਚਾ ਸਦਰ ਰਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਉਣ ਰਾਗਾ ਸੰਭਾਲਾ ਪਹਿਲਾ ਛੇ ਘਰ ਛੇ ਗੁਰ ਛੇ ਵਿਦੇਸ਼ ਗੁਰੂ ਗੁਰ ਇੱਕ ਵੇ ਸਨੇਕ ਬਾਬਾ ਜਾਕਰ ਕਰਦੇ ਕਿਰਤ ਹੋਏ ਸੋ ਕਰਾ ਖਵੜਾਈ ਤੁਸੀਂ ਰਹਾਓ ਵਿਸ ਵਿੱਚ ਅਸਿਆ ਘੜੀਆ ਪੈਰਾ ਤੁੱਥੀ ਵਾਰੀ ਬਾਹੋਆ ਸੂਰਜ ਕੋ ਰੁਤ ਨਾਨਕ ਕਰਤੇ ਕੀਤੇ ਵੇਸ ਰਾਗ ਧਰਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦ ਦੀਪੋਨ ਧਾਰਕਾ ਮੰਡਲ ਕਮੋਤੇ ਤੂੰ ਬਲਿਆਲ ਪਾਉਣ ਚੋਰੋ ਕਰੇ ਸਗਲ ਬਣਾਏ ਫਲੰਜੋ ਤੇ ਕੈਸੇ ਆਰਤੀ ਉਹ ਪਵਣ ਨਾ ਤਰੇ ਆਰਤੀ ਨਹਤਾ ਸ਼ਬਦ ਜੰਤ ਪਿਰੇ ਰਹਾਉ ਸਹਿਸ ਤਵਨ ਨੰਨ ਰਹਿ ਤੋਈ ਕੋ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਬਿਮਲਾ ਨੇਕ ਪਦ ਸਹਿਸ ਦਾ ਗੰਧ ਚੁਲਤ ਮੋਈ ਸਭ ਮੈਂ ਜੋ ਜੋ ਤਹਿ ਸੋਏ ਤਸਦੇ ਚਰਨ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮੁਕਰੰਦ ਲੋਹ ਬਿਤੋ ਮਨੰਦਨ ਮੈਂ ਪਿਆਸਾ ਕਿਰਪਾ ਜਲਦੀ ਨਾਨਕ ਸਾਰੰ ਕੋਏ ਜਾਤ ਤਰਨ ਵਾ ਸਾਰਾ ਕੁੜੀ ਪੁਰ ਮਹੱਲਾ ਚੌਥਾ ਕਾਮ ਕ੍ਰੋਧ ਨਗਰਵ ਭਰਿਆ ਮਿਲ ਸਾਧੂ ਖੰਡ ਖੰਡਾ ਹੈ ਪੂਰਬ ਲਿਖਤ ਲਿਖੋ ਰੁਪਾਇਆ ਮਨ ਹਰਿ ਮੰਡਲ ਮੰਡਾ ਹੈ ਕਰ ਸਾਧੂ ਜਲਿਪਨ ਵੱਡਾ ਹੀ ਕਰ ਡਡੌਤ ਪਰੋਡਾ ਹੀ ਰਹਾਉ ਸਾਖਤ ਹਰਾ ਸਨ ਜਾਣਿਆ ਤੰਤਰੋਂ ਮੈਂ ਕੰਡਾ ਹੀ ਜਿਉਂ ਜੋ ਚਲਚ ਬੈ ਦੁਹ ਪਾਵੇ ਜਮਕਾਲ ਸਹਿਸ ਡੰਡਾ ਹੈ ਹਰ ਜਨ ਹਰ ਨਾਮ ਸਮਾਨ ਦੁਹ ਜਨ ਮਨ ਭਵ ਖੰਡਾ ਹੈ ਅਮਰਾਸੀ ਪ੍ਰਭ ਪਾਇਆ ਪਰਮੇਸ਼ਰ ਬੋ ਸੋ ਬਹਣ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਖਰਾ ਖੁੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਸੁਖਮੰਡਾ ਰਾ ਗੁੜੀ ਹਲਾ ਪੰਜਮਾ ਕਰੋ ਬੇਨੰਤੀ ਸੁਨਮਰ ਮੀਤਾ ਸੰਟੈਲ ਕੀ ਬੇਲਾ ਏ ਹਾ ਖਾੜ ਚਲੋ ਹਰੜਾ ਹਾਇਆ ਗਭ ਸੰਗ ਸੁਹੇਲਾ ਔਦ ਕਟੈਸਰੈ ਨਾਰੇ ਮਨ ਗੁਰਮਿਲ ਕਾ ਸੁਵਾਰੇ ਰਹਾਉ ਯੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਸਹਿ ਜੁਗਾਏ ਪਿਆ ਵਹਿ ਰਸੁ ਕਥ ਕਥਾ ਤਨ ਜਾਨੀ ਜਾ ਕੋ ਆਹੇ ਸੁ ਬਿਹਾ ਜੋ ਹਰ ਕੁਰਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬੋਲਣ ਹੋਏ ਗੋ ਫੇਰਾ ਅੰਤਰ ਜਾਮੀ ਪੁਰਖੋ ਬਿਦਾਤੇ ਸ਼ਰਧਾ ਮਨ ਕੇ ਪੂਰੇ ਨਾਨਕ ਦਾਸ ਮੁਕ ਕਰ ਸੰਤਨ ਕੇ ਤੂਰੇ ਅੰਤਰ ਜਾਮੀ ਪੁਰਖ ਸ਼ਰਧਾ ਮਨ ਕੇ ਪੂਰੇ ਨਾਨਕ ਦਾਸ ਮੁਕ ਕਰ ਸੰਤਨ ਕੇ ਤੂਰੇ ਤੁਧਿਆ